ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ, ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਿੱਲੀ ਚਾਂਦਨੀ ਚੌਂਕ ਵਿਚ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ ਉਨ੍ਹਾਂ ਦੇ ਸਨਮੁਖ ਤਿੰਨ ਸਿੱਖ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ। ਉਨ੍ਹਾਂ ਨੇ ਵੀ ਸਤਿਗੁਰਾਂ ਦੇ ਸਨਮੁਖ ਹੋ ਕੇ ਗੁਰੂ ਪਾਤਸ਼ਾਹ ਜੀ ਦੇ ਨੇਤਰਾਂ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀਤਾ ਤੇ ਸਤਿਗੁਰੂ ਜੀ ਨੇ ਸ਼ਹੀਦੀ ਤੋਂ ਪਹਿਲਾਂ ਇਹ ਵਚਨ ਕਰਤਾ ਸੀ ਗੁਰਸਿੱਖੋ, ਵੀ ਮੇਰਾ ਜਿਹੜਾ ਧੜਾ ਹੈ ਨਾ ਉਹ ਇੱਥੇ ਦਿੱਲੀ ਵਿੱਚ ਰਹੇ, ਉਹਦੇ ਵਿੱਚ ਜਿੰਨਾ ਵੀ ਖੂਨ ਹੈ ਉਹ ਇੱਥੇ ਡੁੱਲਣਾ ਚਾਹੀਦਾ, ਕਿਉਂਕਿ ਜਿਉਂ ਜਿਉਂ ਖੂਨ ਡਿੱਲੇਗਾ ਤਿਉਂ ਤਿਉਂ ਔਰੰਗਜ਼ੇਬ ਵੱਲੋਂ ਢਾਹੇ ਜਾਂਦੇ ਜ਼ੁਲਮ ਨੂੰ, ਜਾਬਰ ਨੂੰ, ਪਾਪਾਂ ਨੂੰ ਠੱਲ ਪਵੇਗੀ, ਖੂਨ ਇੱਥੇ ਡੁੱਲੇ ਪਰ ਮੇਰਾ ਜਿਹੜਾ ਸੀਸ ਹੈ ਉਹ ਇੱਥੇ ਨਹੀਂ ਰਹਿਣਾ ਚਾਹੀਦਾ, ਉਹਨੂੰ ਤੁਸੀਂ ਆਨੰਦਪੁਰ ਸਾਹਿਬ ਲੈ ਕੇ ਜਾਣਾ ਤੇ ਇਹ ਸੇਵਾ ਨਿਭਾਉਣ ਵਾਲਾ ਭਾਈ ਜੈਤਾ ਉਹ ਅੱਗੇ ਆਇਆ, ਉਹਨੇ ਸਤਿਗੁਰਾਂ ਦੇ ਸੀਸ ਨੂੰ ਸੰਭਾਲਿਆ। ਔਰੰਗਜ਼ੇਬ ਚਾਹੁੰਦਾ ਸੀ ਕਿ ਗੁਰੂ ਦੇ ਧੜ ਦੇ ਮੈਂ 4 ਟੁਕੜੇ ਕਰਕੇ ਨਾ ਦਿੱਲੀ ਦੇ 4 ਦਰਵਾਜ਼ਿਆਂ ਤੇ ਟੰਗਦਾ। ਕਿਉਂ? ਆਦਿ ਕਾਲ ਤੋਂ ਲੈ ਕੇ ਅੱਜ ਤੱਕ ਰਾਜਸੀ ਲੋਕਾਂ ਦੀ ਇਹ ਫਿਤਰਤ ਰਹੀ ਹੈ ਕਿ ਇਹ ਆਮ ਜਨਤਾ ਨੂੰ ਨਾ ਮੁੱਠੀ ਚ ਬੰਦ ਕਰਨਾ ਚਾਹੁੰਦੇ ਨੇ, ਵੀ ਜਦੋਂ ਅਸੀਂ ਮੁੱਠੀ ਖੋਲ ਦਈਏ ਜਨਤਾ ਨੂੰ ਕਹੀਏ ਵੀ ਉੱਠ ਜਾਓ ਤੇ ਉੱਠ ਜਾਣ, ਮੁੱਠੀ ਬੰਦ ਕਰਕੇ ਕਹੀਏ ਬਹਿ ਜਾਓ ਤੇ ਉਹ ਬਹਿ ਜਾਣ, ਸਾਡੇ ਪ੍ਰਭਾਵ ਹੇਠ ਚੱਲਣ, ਸਾਡੇ ਅੱਗੇ ਕੋਈ ਬੋਲ ਨਾ ਸਕੇ, ਸਿਰ ਉੱਚਾ ਕਰਕੇ ਚੱਲ ਨਾ ਜੇ ਸਕੇ। ਔਰੰਗਜ਼ੇਬ ਵੀ ਇਹੀ ਚਾਹੁੰਦਾ ਸੀ, ਉਹ ਕਹਿੰਦਾ ਵੀ ਮੈਨੂੰ ਗੁਰੂ ਦਾ ਧੜ ਚਾਹੀਦਾ, ਇਹਦੇ 4 ਟੁਕੜੇ ਕਰਕੇ ਮੈਂ ਸਿੱਖਾਂ ਦੇ ਅੰਦਰ, ਹਿੰਦੂਆਂ ਦੇ ਅੰਦਰ ਇੰਨਾ ਖੌਫ ਪੈਦਾ ਕਰ ਦੂੰ ਕਿ ਕੱਲ ਨੂੰ ਕੋਈ ਸਿਰ ਚੱਕ ਕੇ ਮੇਰੇ ਅੱਗੇ ਚੱਲ ਨਹੀਂ ਜੇ ਸਕਦਾ। ਪਰ ਧੜ ਦੀ ਸੰਸਕਾਰ ਦੀ ਸੇਵਾ ਕਰਨ ਵਾਲਾ ਭਾਈ ਲੱਖੀ ਸ਼ਾਹ ਵਣਜਾਰਾ, ਉਹਦਾ ਮਹਿਲ ਨੁਮਾ ਘਰ ਸੀ, ਉਸ ਮਹਿਲ ਨੁਮਾ ਘਰ ਦੇ ਅੰਦਰ ਗੁਰੂ ਮਹਾਰਾਜ ਦਾ ਧੜ ਰੱਖ ਕੇ ਨਾ ਉਹਨੇ ਕੋਈ ਸਮਾਨ ਨਹੀਂ ਕੱਢਿਆ ਅੰਦਰੋਂ। ਦੇਖੋ ਉਹਦਾ ਉਹ ਵਕਤ 1000 ਗੱਡਾ ਚੱਲਦਾ ਸੀ, ਬਹੁਤ ਵੱਡਾ ਉਹ ਵਪਾਰੀ ਸੀ ਲੱਖੀ ਸ਼ਾਹ ਬਣਜਾਰਾ, ਗਿਆਨੀ ਗਿਆਨ ਸਿੰਘ ਜੀ ਤਵਾਰੀਖ ਗੁਰੂ ਖਾਲਸਾ ਅੰਦਰ 1000 ਗੱਡੇ ਦਾ ਜ਼ਿਕਰ ਕਰਦੇ ਨੇ, ਐਡਾ ਵੱਡਾ ਵਪਾਰੀ ਹੈ ਉਹ ਤੇ ਉਹਦਾ ਘਰ ਕਿੱਡਾ ਕੁ ਹੋਵੇਗਾ, ਮਹਿਲ ਨੁਮਾ ਘਰ ਸੀ ਉਹਦਾ, ਜਿੱਥੇ ਅੱਜ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਸੁਭਾਈ ਮਾਨ ਨਾ ਦਿੱਲੀ ਵਿੱਚ, ਇਹ ਲੱਖੀ ਸ਼ਾਹ ਬਣਜਾਰੇ ਦਾ ਜੱਦੀ ਘਰ ਸੀ। ਇੱਥੇ ਰੱਖ ਕੇ ਉਹਨੇ ਸਮੇਤ ਘਰ ਕੋਈ ਸਮਾਨ ਨਹੀਂ ਕੱਢਿਆ ਉਹਨੇ, ਕਿਉਂਕਿ ਉਹ ਵਕਤ ਚੱਪੇ ਚੱਪੇ ਤੇ ਨਿਗਰਾਨੀ ਹੈ, ਗੁਰੂ ਮਹਾਰਾਜ ਦੇ ਧੜ ਨੂੰ ਸੀਸ ਨੂੰ ਲੱਭਿਆ ਜਾ ਰਿਹਾ, ਹਫੜਾ ਦਫੜੀ ਮੱਚੀ ਹੋਈ ਹੈ ਦਿੱਲੀ ਵਿੱਚ। ਉਹਨੇ ਰੱਖ ਕੇ ਸੰਸਕਾਰ ਕਰ ਦਿੱਤਾ ਲੱਖੀ ਸ਼ਾਹ ਬਣਜਾਰੇ ਨੇ ਧੜ ਦਾ, ਤੇ ਭਾਈ ਜੈਤਾ ਉਹਨੂੰ ਬਚਨ ਸੀ ਵੀ ਜਿਹੜਾ ਸੀਸ ਹੈ ਇਹ ਚੁੱਕਣਾ ਤੇ ਚੁੱਕ ਕੇ ਆਨੰਦਪੁਰ ਸਾਹਿਬ ਲੈ ਕੇ ਜਾਣਾ। ਇੱਕ ਬੇਨਤੀ ਪਹਿਲਾਂ ਕਰ ਦਵਾਂ, ਇਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਵਿੱਚ ਸਿੱਖ ਦੀ ਸੋਚ ਹੈ, ਸਾਡੀ ਸੋਚ ਕਿੱਥੇ ਹੈ? ਸਾਡੇ ਸਿਰ ਵਿੱਚ। ਸਿੱਖ ਦੀ ਸੋਚ ਕਿੱਥੇ ਹੈ? ਸਿਰ ਵਿੱਚ। ਕਿੱਥੋਂ ਮਿਲੀ ਹੈ? ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ, ਉਹਦੇ ਵਿੱਚ ਗੁਰੂ ਦੀ ਸੋਚ ਹੈ। ਉਹ ਕਹਿ ਰਹੇ ਨੇ ਕਿ ਸਿੱਖ ਦੀ ਸੋਚ ਆਉਣ ਵਾਲੇ ਸਮੇਂ ਦੇ ਅੰਦਰ ਦਿੱਲੀ ਦੀ ਗੁਲਾਮ ਨਹੀਂ ਜੇ ਹੋਣੀ ਚਾਹੀਦੀ। ਕਿੱਥੇ ਜਾਵੇ? ਇਹ ਜਾਵੇ ਗੁਰੂ ਦੇ ਘਰ ਵਿੱਚ ਮੇਰਾ ਸੀਸ, ਤੇ ਗੁਰੂ ਕਿੱਥੇ ਬੈਠਾ ਆਉਣ ਵਾਲਾ? ਆਨੰਦਪੁਰ ਸਾਹਿਬ। ਸਿੱਖ ਦੀ ਸੋਚ ਗੁਰੂ ਵਾਲੀ ਸੋਚ ਹੋਵੇ। ਮਾਫ ਕਰਨਾ, ਅੱਜ ਅਸੀਂ ਬਹੁਤ ਵਾਰੀ ਕਹਿੰਦੇ ਹਾਂ ਕਿ ਜੀ ਸਾਨੂੰ ਵਿਚਾਰਾਂ ਦੀ ਆਜ਼ਾਦੀ ਚਾਹੀਦੀ ਹੈ। ਕੋਈ ਆਮ ਬੰਦਾ ਕਹੇ ਇਹ ਗੱਲ ਜਚਦੀ ਆ, ਪਰ ਸਿੱਖ ਇਹ ਕਦੇ ਨਾ ਕਹੇ। ਕਿਉਂ? ਕਿਉਂਕਿ ਸਿੱਖ ਦੀ ਆਪਣੀ ਤਾਂ ਸੋਚ ਹੁੰਦੀ ਓ ਨਹੀਂ, ਉਹ ਸਿੱਖ ਹੀ ਕਹਦਾ ਜੋ ਆਪਣੀ ਮੱਤ ਅਨੁਸਾਰ ਚੱਲੇ, ਜੋ ਆਜ਼ਾਦੀ ਭਾਲਦਾ। ਨਹੀਂ, ਸਿੱਖ ਦੀ ਤਾਂ ਨਿਸ਼ਾਨੀ ਉਹ ਇਹ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਗੁਰ ਕੀ ਮਤ ਤੂੰ ਲੇ ਇਆਨੇ ਭਗਤ ਬਿਨਾ, ਬਹੁ ਡੂਬੇ ਸਿਆਨੇ ਗੁਰਸਿੱਖ ਮੀਤ ਚਲਹੋ ਗੁਰਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਸਿੱਖ ਆਪਣੀ ਸੋਚ ਨਹੀਂ ਵਰਤਦਾ, ਸਿੱਖ ਗੁਰੂ ਦੀ ਸੋਚ ਦਾ ਮਾਲਕ ਹੈ, ਸਿੱਖ ਗੁਰਮਤ ਦਾ ਮਾਲਕ ਹੈ, ਮਨਮਤ ਦਾ ਮਾਲਕ ਨਹੀਂ। ਜਿਹੜਾ ਮਨਮਤੀਆ ਹੋਵੇ ਕਦੇ ਸਿੱਖ ਨਹੀਂ ਜੋ ਸਕਦਾ। ਗੁਰਸਿੱਖੋ ਇਹ ਸੋਚ ਹੈ, ਇਹਨੂੰ ਤੁਸੀਂ ਆਨੰਦਪੁਰ ਸਾਹਿਬ ਲੈ ਕੇ ਜਾਣਾ। ਦੂਸਰਾ, ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਇਹ ਸਿੱਖ ਕੌਮ ਦੀ ਸ਼ਾਨ ਹੈ। ਕੀ ਹੈ ਜੀ? ਸਿੱਖ ਕੌਮ ਦੀ ਸ਼ਾਨ ਹੈ ਇਹ, ਇਹਨੂੰ ਆਨੰਦਪੁਰ ਸਾਹਿਬ ਲੈ ਕੇ ਜਾਣਾ। ਤਾਂ ਭਾਈ ਜੈਤੇ ਨੇ ਨਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਇੱਕ ਟੋਕਰੀ ਵਿੱਚ ਰੱਖਿਆ, ਪੰਜ ਵਸਤਰ ਲਏ ਉਹਨੇ, ਪੰਜ ਵਸਤਰਾਂ ਵਿੱਚ ਗੁਰੂ ਮਹਾਰਾਜ ਦਾ ਸੀਸ ਲਪੇਟ ਲਿਆ। ਕਈ ਵਿਦਵਾਨਾਂ ਕਥਨ ਕੀਤਾ ਕਿ ਇੱਕ ਉਹਨੇ ਨਾਲ ਘੋੜਾ ਲਿਆ, ਜਿੱਥੇ ਉਹਦਾ ਦਾਅ ਲੱਗਦਾ ਉਹ ਘੋੜੇ ਤੇ ਸਵਾਰ ਹੋ ਜਾਂਦਾ, ਤੇ ਜਦੋਂ ਉਹਨੂੰ ਕੋਈ ਲੱਗਦਾ ਵੀ ਮੈਨੂੰ ਕੋਈ ਅਹਿਲਕਾਰ ਸਿਪਾਹੀ ਵੇਖ ਰਿਹਾ ਵੱਖਰੀ ਨਿਗਾਹ ਨਾਲ, ਤਾਂ ਉਹ ਘੋੜੇ ਤੋਂ ਉਤਰ ਜਾਂਦਾ ਸੀ, ਕਦੇ ਘੋੜੇ ਤੇ ਚੜ੍ਹ ਜਾਂਦਾ। ਕੁਝ ਪਿੰਡਾਂ ਘੋੜੇ ਤੇ ਚੜ੍ਹ ਕੇ ਤੈਅ ਕਰ ਲੈਂਦਾ ਤੇ ਕੁਝ ਪਿੰਡਾਂ ਉਹ ਤੁਰ ਕੇ ਤੈਅ ਕਰ ਲੈਂਦਾ। ਤੇ ਇੱਕ ਛਾਬੜੀ ਵਿੱਚ, ਟੋਕਰੀ ਵਿੱਚ ਉਹਨੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਰੱਖਿਆ। ਚੱਲਦਾ ਚਲਾਉਂਦਾ ਨਾ ਦਿੱਲੀ ਤੋਂ ਉਹ ਤਰਾਵੜੀ ਨਗਰ ਦੇ ਕੋਲ ਪਹੁੰਚ ਗਿਆ। ਇੱਥੇ ਇੱਕ ਕੱਪੜੇ ਧੋਣ ਵਾਲਾ ਧੋਬੀ ਜਿਹਦਾ ਨਾਮ ਇਤਿਹਾਸ ਵਿੱਚ ਦੇਵਾ ਰਾਮ ਧੋਬੀ ਆਇਆ, ਉਹਨੇ ਆਪਣੇ ਕੱਪੜੇ ਇਕੱਠੇ ਕੀਤੇ। ਸਵੇਰ ਦਾ ਵੇਲਾ ਸੀ, ਥੋੜਾ ਥੋੜਾ ਹਨੇਰਾ ਅਜੇ, ਪਾਓ ਫਟਾਲਾ ਹੋਣ ਦਾ ਸਮਾਂ। ਉਹ ਆਪਣੇ ਘਰੋਂ ਚੱਲਿਆ ਤਾਂ ਸਾਹਮਣੇ ਕੀ ਵੇਖਦਾ ਕਿ ਇੱਕ ਸਿੱਖ ਲੱਗਦਾ, ਉਹਦੇ ਸਿਰ ਦੇ ਉੱਪਰ ਇੱਕ ਟੋਕਰੀ ਚੁੱਕੀ ਹੈ, ਉਹ ਆ ਰਿਹਾ। ਦੇਵਾ ਰਾਮ ਧੋਬੀ ਉਹਦੇ ਕੋਲ ਜਾ ਕੇ ਕਹਿੰਦਾ ਭਰਾਵਾ ਮੈਨੂੰ ਐਂ ਲੱਗਦਾ ਵੀ ਤੂੰ ਸਿੱਖਾਂ। ਉਹ ਕਹਿੰਦਾ ਹਾਂ, ਯਤਨ ਹੈ ਵੀ ਮੈਂ ਸਿੱਖੀ ਕਮਾ ਸਕਾਂ। ਸਿੱਖ ਕਦੇ ਦਾਵਾ ਨਹੀਂ ਨਾ ਕਰਦਾ ਹੁੰਦਾ। ਦੇਖੋ ਵਚਨ ਕੀ ਸੀ ਉਹਦਾ, ਭਾਈ ਜੈਤਾ ਜੀ ਦਾ, ਕਹਿੰਦਾ ਯਤਨ ਹੈ ਮੇਰਾ ਵੀ ਮੈਂ ਸਿੱਖੀ ਕਮਾ ਸਕਾਂ, ਮੇਰਾ ਗੁਰੂ ਮੇਰੇ ਤੇ ਕਿਰਪਾ ਕਰੇ, ਮੈਂ ਸਿੱਖੀ ਵਿੱਚ ਤੋੜ ਨਿਭਜਾਂ, ਸਿੱਖੀ ਕਮਾ ਲਾਂ ਮੈਂ। ਕਹਿਣ ਲੱਗਿਆ ਮੈਂ ਸੁਣਿਆ ਵੀ ਗੁਰੂ ਘਰ ਦੇ ਵਿੱਚ ਦਿੱਲੀ ਦੀ ਧਰਤੀ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਹੋਈ ਹੈ। ਕਹਿਣ ਲੱਗਿਆ ਹਾਂ ਹਾਂ, ਪਾਤਸ਼ਾਹ ਦੀ ਸ਼ਹੀਦੀ ਹੋਈ ਹੈ। ਕਹਿੰਦਾ ਮੈਂ ਇਹ ਵੀ ਸੁਣਿਆ ਕਿ ਤਿੰਨ ਸਿੱਖਾਂ ਦੀ ਸ਼ਹਾਦਤ ਹੋਈ ਹੈ। ਉਹ ਕਹਿਣ ਲੱਗਿਆ ਬਿਲਕੁਲ ਸੱਚ ਹੈ, ਤਿੰਨ ਸਿੱਖਾਂ ਦੀ ਸ਼ਹਾਦਤ ਵੀ ਦਿੱਲੀ ਵਿੱਚ ਹੀ ਹੋਈ ਹੈ। ਇੰਨੀ ਗੱਲ ਸੁਣੀ ਨਾ ਦੇਵਾ ਰਾਮ ਧੋਬੀ ਨੇ, ਉਹ ਹੇਠਾਂ ਬਹਿ ਗਿਆ ਤੇ ਭੁੱਬਾ ਮਾਰ ਕੇ ਰੋਣ ਲੱਗ ਗਿਆ, ਉੱਚੀ ਉੱਚੀ ਰੋਵੇ ਉਹ। ਭਾਈ ਜੈਤਾ ਪੁੱਛਦਾ, ਕਹਿੰਦਾ ਮੈਨੂੰ ਐਂ ਲੱਗਦਾ ਹੈ ਵੀ ਤੇਰਾ ਬਹੁਤ ਕੋਈ ਨੇੜਲਾ ਸੰਬੰਧ ਹੈ ਗੁਰੂ ਨਾਲ। ਕਹਿੰਦਾ ਹਾਂ, ਬਹੁਤ ਨੇੜਲਾ ਮੇਰਾ ਸੰਬੰਧ। ਕਹਿੰਦਾ ਦੱਸੇਗਾ ਮੈਨੂੰ, ਮੈਨੂੰ ਦੱਸ ਦੇ ਕੀ ਰਾਜ ਹੈ ਵਿੱਚ। ਦੇਵਾ ਰਾਮ ਧੋਬੀ ਫਿਰ ਭੁੱਬਾ ਮਾਰ ਕੇ ਰੋਈ ਜਾਂਦਾ। ਭਾਈ ਜੈਤਾ ਬੋਲਿਆ, ਕਹਿਣ ਲੱਗਿਆ ਇਹ ਜਿਹੜਾ ਘਰ ਹੈ ਨਾ ਗੁਰੂ ਨਾਨਕ ਮਹਾਰਾਜ ਦਾ, ਇੱਥੇ ਸਭ ਤੋਂ ਜ਼ਿਆਦਾ ਸਿੱਖਿਆ ਜਿਹੜੀ ਦਿੱਤੀ ਗਈ ਹੈ, ਤੁਸੀਂ ਬਾਣੀ ਪੜ੍ਹਨ ਵਾਲੇ ਬੈਠੇ ਹੋ, ਜਦੋਂ ਵੀ ਗੁਰਬਾਣੀ ਦਾ ਸਹਿਜ ਪਾਠ ਕਰੋ ਤਾਂ ਨੋਟ ਕਰਿਓ, ਸਭ ਤੋਂ ਜ਼ਿਆਦਾ ਸਿੱਖਿਆ ਗੁਰਬਾਣੀ ਵਿੱਚ ਮੌਤ ਬਾਰੇ ਦਿੱਤੀ ਗਈ ਹੈ। ਦੇਖੋ ਇੱਥੇ ਧਰਮ ਕੀ ਹੈ, ਸਹਿਜ ਕੀ ਹੈ, ਆਨੰਦ ਕੀ ਹੈ, ਸਤ ਕੀ ਹੈ, ਸੰਤੋਖ ਕੀ ਹੈ, ਧੀਰਜ ਕੀ ਹੈ, ਸਭ ਪੱਖਾਂ ਬਾਰੇ ਚਾਨਣਾ ਹੈ ਬਾਣੀ ਵਿੱਚ। ਕੋਈ ਪੱਖ ਐਸਾ ਹੈ ਹੀ ਨਹੀਂ ਜਿੱਥੇ ਗੁਰੂ ਸਾਹਿਬਾਨਾਂ ਨੇ ਚਾਨਣਾ ਨਾ ਪਾਇਆ ਹੋਵੇ, ਪਰ ਸਭ ਤੋਂ ਜ਼ਿਆਦਾ ਸਿੱਖਿਆ ਗੁਰਬਾਣੀ ਵਿੱਚ ਮੌਤ ਬਾਰੇ ਹੈ। 1172 ਵਿੱਚ ਨਾ ਬਾਬਾ ਫਰੀਦ ਸਾਹਿਬ ਦਾ ਪ੍ਰਕਾਸ਼ ਹੈ ਤੇ ਉਹਨਾਂ ਦੇ 116 ਸ਼ਬਦ ਬਾਣੀ ਵਿੱਚ ਦਰਜ ਨੇ ਬਾਬਾ ਫਰੀਦ ਸਾਹਿਬ ਦੇ, ਤੇ ਸਲੋਕ ਪੜ੍ਹ ਲਿਓ ਤੇ ਸਾਰੇ ਸਲੋਕਾਂ ਦਾ ਤੱਤ ਸਾਰ ਮੌਤ ਹੈ। ਸਭ ਤੋਂ ਪਹਿਲੇ ਭਗਤ ਬਾਬਾ ਫਰੀਦ ਸਾਹਿਬ 12ਵੀਂ ਸਦੀ ਵਿੱਚ ਤੇ ਗੁਰੂ ਤੇਗ ਬਹਾਦਰ ਮਹਾਰਾਜ ਉਹਨੇ 17ਵੀਂ ਸਦੀ ਵਿੱਚ 1675 ਦੀ ਸਤਿਗੁਰਾਂ ਦੀ ਸ਼ਹੀਦੀ ਹੈ ਨਾ, ਤੇ ਉਹਨਾਂ ਦੇ ਵੀ 116 ਸ਼ਬਦ ਨੇ, 57 ਸਲੋਕ 59 ਸ਼ਬਦ ਟੋਟਲ 116 ਤੇ ਭੋਗ ਦੇ ਸਲੋਕ ਪੜ੍ਹੋ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੇ। ਇੱਕ ਨੁਕਤੇ ਦੀ ਗੱਲ ਬਾਰ ਬਾਰ ਆਉਣੀ ਹੈ, ਮੌਤ ਦੀ ਗੱਲ, ਮੌਤ ਦੀ ਗੱਲ। ਕੀ ਮੌਤ ਦੀ ਗੱਲ ਕਰਕੇ ਸਾਨੂੰ ਡਰਾਇਆ? ਨਹੀਂ ਡਰਾਇਆ, ਨਹੀਂ ਬਲਕਿ ਸਮਝਾਇਆ, ਸਿੱਖਾ ਮੌਤ ਨੂੰ ਸਮਝ ਜਾ, ਜਿਉਂਦੇ ਜਿਉਂਦੇ ਐਸਾ ਜੀਵਨ ਜੀ ਕਿ ਜਦੋਂ ਮੌਤ ਤੇਰਾ ਦਰਵਾਜ਼ਾ ਖੜਕਾਵੇ ਨਾ, ਤੂੰ ਇਹਨੇ ਆਵਾਜ਼ ਸੁਣ ਕੇ ਇਹਨੂੰ ਵੇਖ ਕੇ ਕੰਬੇ ਨਾ, ਬਲਕਿ ਤੈਨੂੰ ਚਾਲ ਚੜ ਜੇ ਜਿਸ ਦਿਨ ਮੌਤ ਤੇਰੇ ਬੂਹੇ ਤੇ ਆਵੇ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ। ਮੌਤ ਤੋਂ ਸਿੱਖ ਭੱਜਦਾ ਨਹੀਂ ਨਾ ਡਰਦਾ, ਬਲਕਿ ਮੌਤ ਦੇ ਉੱਪਰ ਫਤਿਹ ਪਾਉਂਦਾ। ਭਾਈ ਜੈਤਾ ਕਹਿਣ ਲੱਗਿਆ, ਕਹਿੰਦਾ ਭਰਾਵਾ ਵੀ ਇਹ ਗੁਰੂ ਨਾਨਕ ਦੇ ਘਰ ਵਿੱਚ ਤਾਂ ਬਾਰ ਬਾਰ ਮੌਤ ਦੀ ਗੱਲ ਸਮਝਾਈ ਹੈ, ਤੂੰ ਇੰਨਾ ਗਹਿਰ ਗੰਭੀਰ ਨਾ ਹੋ, ਮੈਨੂੰ ਐਂ ਦੱਸ ਦੇ ਵੀ ਤੇਰਾ ਗੁਰੂ ਨਾਲ ਕੀ ਰਿਸ਼ਤਾ ਹੈ। ਦੇਵਾ ਰਾਮ ਧੋਬੀ ਨਾ ਕਹਿਣ ਲੱਗਿਆ, ਸਿੱਖਾ ਮੈਨੂੰ ਐਂ ਦੱਸ ਵੀ ਗੁਰੂ ਕਦੇ ਝੂਠ ਬੋਲਦਾ? ਬਹੁਤ ਇਕਾਗਰ ਹੋ ਕੇ ਬੇਨਤੀ ਸੁਣਿਓ। ਦੇਵਾ ਰਾਮ ਧੋਬੀ ਸਿੱਖ ਨੂੰ ਪੁੱਛਦਾ ਭਾਈ ਜੈਤੇ ਨੂੰ, ਕਹਿੰਦਾ ਮੈਨੂੰ ਐਂ ਦੱਸ ਵੀ ਗੁਰੂ ਕਦੇ ਝੂਠ ਬੋਲਦਾ? ਭਾਈ ਜੈਤਾ ਕਹਿੰਦਾ ਇਹ ਤਾਂ ਸੋਚਿਆ ਵੀ ਨਹੀਂ ਜਾ ਸਕਦਾ। ਕਿਉਂ? ਕਿਉਂਕਿ ਗੁਰੂ ਕੀ ਬਾਣੀ ਦਾ ਵਚਨ ਹੈ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੇ ਵਾਟ ਮਰੀਦਾਂ ਜੋਲੀਐ। ਜਿਹੜਾ ਝੂਠ ਬੋਲਦਾ ਉਹ ਤਾਂ ਮੁਰਦੇ ਨੂੰ ਚੱਕ ਮਾਰਦਾ, ਝੂਠ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਇੱਥੇ ਝੂਠ ਨਹੀਂ ਬੋਲਿਆ ਜਾਂਦਾ। ਕਹਿੰਦਾ ਫਿਰ ਮੇਰੇ ਨਾਲ ਨਾ ਗੁਰੂ ਨੇ ਇੱਕ ਵਚਨ ਕੀਤਾ ਸੀ, ਮੇਰੇ ਨਾਲ ਗੁਰੂ ਨੇ ਇੱਕ ਵਚਨ ਕੀਤਾ ਸੀ। ਕਹਿੰਦਾ ਕਿੱਥੇ? ਕਹਿੰਦਾ ਮੈਂ ਆਨੰਦਪੁਰ ਸਾਹਿਬ ਗਿਆ ਸੀ ਇੱਕ ਵਾਰ ਦਰਸ਼ਨ ਕਰਨ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ, ਤੇ ਜਦੋਂ ਬਾਕੀ ਸਿੱਖ ਸੰਗਤਾਂ ਕਤਾਰ ਵਿੱਚ ਲੱਗ ਕੇ ਦਰਸ਼ਨ ਕਰਦੀਆਂ ਤੇ ਮੈਂ ਵੀ ਦਰਸ਼ਨ ਕਰ ਰਿਹਾ ਸੀ, ਦਰਸ਼ਨ ਕਰਕੇ ਮੈਂ ਪਿੱਛੇ ਹੋ ਕੇ ਖੜ ਗਿਆ। ਕੋਈ ਕਿਸੇ ਕੰਮ ਲਈ ਅਰਦਾਸ ਕਰਦਾ ਸੀ, ਕੋਈ ਕਿਸੇ ਕੰਮ ਲਈ ਅਰਦਾਸ ਕਰਦਾ ਸੀ, ਜਦੋਂ ਮੈਂ ਪਿੱਛੇ ਖੜਾ ਸੀ ਨਾ, ਤਾਂ ਮੇਰੇ ਗੁਰੂ ਨੇ ਮੈਨੂੰ ਆਵਾਜ਼ ਮਾਰ ਕੇ ਕਿਹਾ ਸੀ, ਸਿੱਖਾ ਅੱਗੇ ਆ, ਤੂੰ ਦੱਸ ਤੈਨੂੰ ਕੀ ਚਾਹੀਦਾ। ਕਹਿੰਦੇ ਮੈਂ ਸੋਚਿਆ ਉਹ ਦੇਵਾ ਰਾਮਾ ਵੀ ਐਡੀ ਤੇਰੀ ਔਕਾਤ ਨਹੀਂ, ਜਿੱਡੀ ਵੱਡੀ ਦਾਤ ਤੂੰ ਗੁਰੂ ਤੋਂ ਮੰਗਣ ਲੱਗੇ ਐ, ਐਡੀ ਤੇਰੀ ਔਕਾਤ ਨਹੀਂ ਹੈ। ਪਰ ਸਤਿਗੁਰ ਫਿਰ ਬੋਲੇ, ਨਹੀਂ ਦੱਸ ਤੈਨੂੰ ਕੀ ਚਾਹੀਦਾ। ਕਹਿੰਦਾ ਮੈਂ ਬੇਨਤੀ ਕੀਤੀ ਪਾਤਸ਼ਾਹ ਵੀ ਮੇਰੇ ਘਰੇ ਤੁਸੀਂ ਜ਼ਰੂਰ ਆਇਓ, ਮੇਰੇ ਘਰੇ ਆਇਓ ਜ਼ਰੂਰ ਤੁਸੀਂ, ਤੇ ਮੈਂ ਤੁਹਾਡੀ ਸੇਵਾ ਕਰਨਾ ਚਾਹੁੰਦਾ। ਕਹਿੰਦੇ ਫਿਰ ਗੁਰੂ ਨੇ ਕੀ ਕਿਹਾ? ਭਾਈ ਜੈਥਾ ਪੁੱਛਦਾ ਹੁਣ, ਫਿਰ ਉਹ ਵਕਤ ਤੈਨੂੰ ਗੁਰੂ ਜੀ ਨੇ ਕੀ ਕਿਹਾ? ਕਹਿੰਦਾ ਉਹ ਵਕਤ ਮੇਰੇ ਗੁਰੂ ਜੀ ਨੇ ਮੈਨੂੰ ਕਿਹਾ ਸੀ ਵੀ ਦੇਵਾ ਰਾਮਾ ਆਵਾਂਗਾ ਜ਼ਰੂਰ, ਪਰ ਸੰਸਾਰ ਦੀਆਂ ਜ਼ਿੰਮੇਵਾਰੀਆਂ ਤੋਂ ਵਿਹਲਾ ਹੋ ਕੇ ਆਉਂ, ਆਵਾਂਗਾ ਤੇਰੇ ਘਰ ਵਿੱਚ ਜ਼ਰੂਰ, ਪਰ ਮੈਨੂੰ ਤੂੰ ਪਛਾਣ ਲਈ, ਮੈਨੂੰ ਪਛਾਣ ਲਈ, ਤੂੰ ਆਵਾਂਗਾ ਜ਼ਰੂਰ, ਸੰਸਾਰ ਦੀਆਂ ਜ਼ਿੰਮੇਵਾਰੀਆਂ ਤੋਂ ਵਿਹਲਾ ਹੋ ਕੇ ਆਵਾਂਗਾ। ਭਾਈ ਜੈਤਾ ਕਹਿੰਦਾ ਫਿਰ ਉੱਠ, ਤੇਰਾ ਘਰ ਕਿੱਥੇ ਹੈ? ਕਹਿੰਦਾ ਮੇਰਾ ਘਰ ਬਿਲਕੁਲ ਨੇੜੇ ਹੀ ਹੈ। ਕਹਿੰਦਾ ਚੱਲ ਤੇਰੇ ਘਰੇ ਚੱਲਦੇ। ਘਰੇ ਲੈ ਗਏ ਤਾਂ ਭਾਈ ਜੈਤਾ ਨਾ ਹੁਣ ਟੋਕਰੀ ਚੁੱਕੀ ਹੈ ਗੁਰੂ ਮਹਾਰਾਜ ਦੇ ਸੀਸ ਵਾਲੀ, ਉਹਨੇ ਘਰ ਦੇ ਜਦੋਂ ਅੰਦਰ ਗਏ, ਕਹਿੰਦਾ ਵੀ ਸਿੱਖਾ तू इन्ने गुरु दे प्यार दियां गल्लां करदा भी मेरा गुरु नाल इन्ना प्यार सी मेरे आ बचन गुरु नाल होए ने कोई तैयारी भी की है तू गुरु नूं बुला तां लिया सद्दा दे आया आनंदपुर साहब जाके जे गुरु तेरे घर विच आ जांदा कोई तैयारी रखी है कहिंदा रखी है मैं तैयारी रखी है की तैयारी है तेरी कहिंदा आओ देखो सामने ये चौंकी है वह वक्त ना आ चादर नहीं सी होंदियां छापे वालियां वह वक्त खेस होंदे सी आ देखो मैं चौंकी दे उपर खेस बछाया मैं तो हर रोज गुरु की डीक करदा बल्कि मैं तो मेरे नाल दे संगी साथियों नूं भी नगर निवासियों नूं भी सुनेहे दिंदा रहा कि एक दिन गुरु तेग बहादुर महाराज मेरे घर विच आउणगे ते मैं उन्हां दी सेवा करांगा बल्कि वह मेरा मूह चढ़ाउंदे सी कहिंदे जे ए तू गल कह रहा देवा रामा अपनी औकात दा वेख ला तेरे घर विच गुरु किवें आजू मैनू लगदा है भी उन्हां दी गल सच्ची होगी जो कहिंदे सी ना भी तेरे घर विच गुरु नहीं आ सकदा तेरी औकात बहुत छोटी है गुरसिखा उन्हां दी गल पूरी होगी आ वार्ता चल दी सी उन्हां दी ओह वक्त भाई जैते ने सिर तो टोकरी लाही ते जदों चौंकी ते रखी ना चौंकी ते देवा राम दी भुब फेर निकल गई वह कहिंदा सिखा आ ना कताही कर ए आसन मेरे गुरु वास्ते रखिया होया है भावे मेरा गुरु शहीद हो गया पर ए आसन ते ना मैं आप बैठांगा ना किसे नूं बैठन दवांगा ए आसन सिर्फ ते सिर्फ मेरे गुरु तेग बहादुर महाराज वास्ते है तां भाई जैता बोलिया सिखा जे आसन गुरु वास्ते है ना ए ते हुण गुरु ही बैठा है जे आसन गुरु वास्ते है ते गुरु ही बैठा है गुरु बैठा है कहन लगे हां दिखा किथे है गुरु कहिंदे इक वचन कर वचन कर गुरु दे दर्शन करा देवांगा पर अपने अंदर ते कंट्रोल रखी अपने अंदर नूं सांभली तो हुण दोए जाने कोल बह गए चौंकी ते सतगुरां दा उह सीस रखे है जिहड़ा इक छाबड़ी दे विच है तां भाई जैते ने ना पहली चादर लाई है सीस तो जिहड़ी दूसरी तह सी उहदे विच खून सिमिया होया है दूसरी तह लाई जिहड़ी तीसरी तह आ चादर दी उहदे विच भी खून लग्या होया है चौथी तह लाई ते जदों पंजवीं लाउण लग्या भाई जैता सतगुरां दे सीस नाल उह जिहड़ी चादर है ना उह चिंबड़ी हुई है उहने जदों पंजवीं तह लाई तां देवा राम दी भुब फेर निकल गई भाई जैते ने मूंह ते हाथ रख लिया कहिंदे देवा रामा मेरे अंदर भी समुंदर है मेरे अंदर भी हंजुआं दा समुंदर है पर मैं सांभ के रखिया होया हुण हालात ए नहीं कहिंदे भी तू रोवे क्यों क्योंकि थां थां ते निगरानी रखी जा रही है गुरु दा सीस लभिया जा रहा है पर मैं इस सीस आनंदपुर साहब लेके जाना किते ऐसा ना होवे कि अपने घर दे विच कोई सीस वेख लवे तां पंज तहां दे विचों जदों गुरु तेग बहादुर महाराज दा सीस तकिया ना देवा राम ने वह कहण लग्या दातिया तू सच है गुरु कदे झूठा नहीं हो सकदा मेरे गुरु ने आनंदपुर साहब कहा सी आवांगा जरूर पर संसार दियां जिम्मेवारियां तो वेला होके राज सी ना गल विच आवांगा जरूर पर संसार दियां जिम्मेवारियां तो वेला होके आवांगा जरूर देवा रामा मैनू पछाण ली आ रूप नहीं होवेगा उदो मेरा रूप होर होवेगा पर मैं अलपग जीव गुरु दे बचना नूं समझ नहीं सकिया ता देवा राम कहन लग्या मैं ता गुरु नाल ए वी वचन कीता सी कि मैं गुरु दी सेवा करनी है की सेवा कर सकदा ਤਾਂ ਉਹ ਵਕਤ ਨਾ ਸਿੱਖ ਨੂੰ ਗੁਰੂ ਦਾ ਰੂਪ ਜਾਣ ਕੇ, ਸਿੱਖ ਨੂੰ ਗੁਰੂ ਦਾ ਰੂਪ ਜਾਣ ਕੇ, ਕਿਉਂਕਿ ਸਿੱਖ ਦੇ ਅੰਦਰ ਵੀ ਗੁਰੂ ਵਰਤਦਾ, ਗੁਰਸਿੱਖਾ ਅੰਦਰ ਸਤਿਗੁਰ ਵਰਤੈ, ਗੁਰਸਿੱਖ ਦੇ ਅੰਦਰ ਗੁਰੂ ਦੀ ਮੱਤ ਵਰਤਦੀ ਹੈ, ਤਾਂ ਆਪਾਂ ਕਹਿੰਦੇ ਵੀ ਗੁਰਸਿੱਖਾ ਅੰਦਰ ਗੁਰੂ ਰਹਿੰਦਾ। ਉਸ ਸਿੱਖ ਨੂੰ ਗੁਰੂ ਦਾ ਰੂਪ ਜਾਣ ਕੇ ਭਾਈ ਦੇਵਾ ਰਾਮ ਧੋਬੀ ਨੇ ਪ੍ਰਸ਼ਾਦੇ ਪਾਣੀ ਦੀ ਸੇਵਾ ਕੀਤੀ ਭਾਈ ਜੈਤੇ ਦੀ। ਅੱਜ ਵੀ ਨਾ ਲਾਈਵ ਟੈਲੀਕਾਸਟ ਹੁੰਦਾ ਸ੍ਰੀ ਹਰਿਮੰਦਰ ਸਾਹਿਬ ਤੋਂ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਉੱਪਰ ਉਹ ਜਗ੍ਹਾ ਤੇ ਉਹ ਥਾਂ ਤੇ ਪੰਜ ਰਮਾਲੇ ਹੁੰਦੇ ਨੇ, ਨੋਟ ਕਰਿਓ, ਇਹਦਾ ਇਤਿਹਾਸ ਹੈ, ਇਹਦਾ ਇਤਿਹਾਸ ਹੈ। ਉਹ ਪੰਜ ਰਮਾਲੇ ਕਿਉਂ ਨੇ? ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਪੰਜ ਤਿਹਾਂ ਵਿੱਚ ਲਪੇਟਿਆ ਹੋਇਆ ਸੀ, ਜਿਸ ਦਿਨ ਭਾਈ ਜੈਤਾ ਦਿੱਲੀ ਤੋਂ ਲੈ ਕੇ ਆਨੰਦਪੁਰ ਸਾਹਿਬ ਚੱਲਿਆ ਸੀ। ਇਹ ਪਹਿਲਾ ਪੜਾਅ ਹੈ, ਇੱਥੋਂ ਭਾਈ ਜੈਤਾ ਚੱਲਿਆ ਤਾਂ ਅੰਬਾਲੇ ਦੇ ਕੋਲ ਨਾ ਇੱਕ ਟਾਂਗਰੀ ਨਦੀ ਵਗਦੀ ਸੀ। ਉਹ ਵਕਤ ਸੁੰਨੀ ਜੀ ਥਾਂ ਵੇਖ ਕੇ ਭਾਈ ਜੈਤਾ ਰੁਕ ਗਿਆ ਤੇ ਜਦੋਂ ਛਾਬੜੀ ਹੇਠਾਂ ਰੱਖੀ ਸੋਚਦਾ ਉਹ ਮਨਾ, ਗੁਰੂ ਦਾ ਸੀਸ ਹੋਵੇ, ਤੂੰ ਉੱਚਾ ਬੈਠਾ ਹੋਵੇ, ਗੁਰੂ ਦੇ ਸੀਸ ਨੂੰ ਹੇਠਾਂ ਰੱਖਿਆ ਹੋਵੇ, ਇਹ ਤਾਂ ਗੱਲ ਸੋਭਾ ਨਹੀਂ ਪਾਉਂਦੀ। ਤਾਂ ਉਹ ਵਕਤ ਉਹਨੇ ਨਾ ਚਾਦਰ ਦੀਆਂ ਗੰਢਾਂ ਮਾਰ ਕੇ ਗੁਰੂ ਮਹਾਰਾਜ ਦੇ ਸੀਸ ਨੂੰ ਇੱਕ ਦਰਖਤ ਦੇ ਉੱਪਰ ਲਮਕਾਤਾ, ਉਹ ਛਾਬੜੀ ਨੂੰ, ਟੋਕਰੀ ਨੂੰ। ਉਥੋਂ ਦੀ ਇੱਕ ਗੁੱਜਰ ਜਾ ਰਿਹਾ ਸੀ, ਉਹਨੇ ਵੇਖ ਲਿਆ, ਜਦੋਂ ਉਹਦੀ ਬੇਸਭੂਸਾ ਵੇਖੀ ਨਾ, ਪਹਿਰਾਵਾ ਵੇਖਿਆ, ਉਹ ਕਹਿਣ ਲੱਗਿਆ ਵੀ ਮੈਨੂੰ ਤੂੰ ਸਿੱਖ ਲੱਗਦਾ, ਗੁੱਜਰ ਕਹਿ ਰਿਹਾ। ਭਾਈ ਜੈਤਾ ਉੱਚੀ ਨਹੀਂ ਬੋਲ ਰਿਹਾ, ਚੰਗੀ ਤਰ੍ਹਾਂ ਹੁੰਗਾਰਾ ਨਹੀਂ ਭਰ ਰਿਹਾ, ਉਹਦਾ ਸੁਣ ਰਿਹਾ ਉਹਦੀ ਬਾਤ ਨੂੰ। ਉਹ ਮੈਨੂੰ ਲੱਗਦਾ ਵੀ ਤੂੰ ਸਿੱਖਾਂ ਇੱਥੇ ਕਿਉਂ ਰੁਕਿਆ, ਆ ਸਾਡੇ ਨਗਰ ਵਿੱਚ ਨਾ ਇੱਥੇ ਕਈ ਸਿੱਖਾਂ ਦੇ ਘਰ ਨੇ, ਜਾ ਉੱਥੇ ਜਾ ਕੇ ਆਰਾਮ ਕਰ ਲਾ, ਉੱਥੇ ਜਾ ਕੇ ਆਪਣਾ ਪੜਾਅ ਕਰ ਲਾ ਤੂੰ। ਤਾਂ ਭਾਈ ਜੈਤਾ ਉੱਠਿਆ, ਇੱਥੇ ਇੱਕ ਸਿੱਖ ਹੈ, ਉਹਦਾ ਨਾਮ ਹੈ ਰਾਮਦੇਵ, ਇਹ ਦੋਏ ਨਾਮ ਆਪਸ ਵਿੱਚ ਰਲਦੇ ਨੇ। ਜਿਹੜਾ ਤਰਾਵੜੀ ਵਾਲਾ ਧੋਬੀ ਸੀ ਉਹਦਾ ਨਾਮ ਹੈ ਦੇਵਾ ਰਾਮ ਧੋਬੀ, ਪਰ ਜਿਹੜਾ ਹੁਣ ਸਿੱਖ ਮਿਲਿਆ ਉਹਦਾ ਨਾਮ ਹੈ ਰਾਮਦੇਵ। ਉਹ ਆਪਣੇ ਘਰ ਵਿੱਚ, ਉਹਦੇ ਘਰ ਵਿੱਚ ਜਦੋਂ ਭਾਈ ਜੈਤਾ ਪਹੁੰਚਿਆ ਨਾ, ਉਹ ਪੁੱਛਦਾ ਸਿੱਖੀ ਬਾਰੇ, ਪੁੱਛਦਾ ਸਿੱਖੀ ਬਾਰੇ ਗੱਲਾਂ ਕਰਦਾ, ਗੁਰੂ ਨਾਨਕ ਦੇ ਘਰ ਬਾਰੇ ਗੱਲਾਂ ਕਰਦਾ। ਤੇ ਜਦੋਂ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਤੀ, ਭਾਈ ਜੈਤਾ ਜੀ ਨੇ ਥੋੜਾ ਜਿਹਾ ਪ੍ਰਸ਼ਾਦਾ ਛਕਿਆ, ਤਾਂ ਫਿਰ ਉਹਨੇ ਮੰਜੇ ਬਿਸਤਰੇ ਦਾ ਪ੍ਰਬੰਧ ਕਰਤਾ। ਤਾਂ ਤੁਸੀਂ ਸਿਆਣੇ ਬੈਠੇ ਹੋ, ਉਹ ਵਕਤ ਵੱਖ ਵੱਖ ਕਮਰੇ ਨਹੀਂ ਸੀ ਹੁੰਦੇ, ਪੰਜਾਬ ਦੀ ਧਰਤੀ ਵਿੱਚ ਵੱਡੇ ਘਰ ਹੁੰਦੇ ਸੀ। ਤਾਂ ਮੰਜੇ ਬਿਸਤਰੇ ਦਾ ਪ੍ਰਬੰਧ ਕੀਤਾ। ਜਦੋਂ ਰਾਤ ਦਾ ਸਮਾਂ ਹੋਇਆ, ਭਾਈ ਜੈਤੇ ਨੇ ਗੁਰੂ ਮਹਾਰਾਜ ਦੇ ਸੀਸ ਵਾਲੀ ਛਾਬੜੀ ਟੋਕਰੀ ਮੰਜੇ ਤੇ ਰੱਖ ਦਿੱਤੀ ਤੇ ਆਪ ਪੂੰਜੇ ਸੌ ਗਿਆ, ਆਪ ਪੂੰਜੇ ਸੌ ਗਿਆ। ਤਾਂ ਉਹ ਰਾਮਦੇਵ ਪੁੱਛਦਾ, ਕਹਿੰਦਾ ਸਿੱਖਾ ਇਹ ਕੀ ਕੀਤਾ ਤੂੰ, ਆਪ ਪੂੰਜੇ ਪਿਆ, ਟੋਕਰੀ ਤੂੰ ਮੰਜੇ ਤੇ ਰੱਖਤੀ, ਇਹ ਕੀ? ਕਹਿੰਦਾ ਇਹਦੇ ਵਿੱਚ ਬਹੁਤ ਕੀਮਤੀ ਚੀਜ਼ ਹੈ, ਇਹਦੇ ਵਿੱਚ ਬਹੁਤ ਕੀਮਤੀ ਚੀਜ਼ ਹੈ। ਕਿੰਨੀ ਕੁ ਕੀਮਤੀ ਹੈ? ਜੇ ਜ਼ਿਆਦਾ ਕੀਮਤੀ ਹੈ ਇਹਨੂੰ ਮੰਜੇ ਤੇ ਪਈ ਰਹਿਣ ਦੇ, ਟੋਕਰੀ ਨੂੰ ਮੈਂ ਤੇਰੇ ਵਾਸਤੇ ਵੱਖ ਮੰਜਾ ਲਾ ਸਕਦਾ? ਕਹਿੰਦਾ ਨਹੀਂ, ਇੰਨੀ ਕੀਮਤੀ ਹੈ ਵੀ ਮੈਂ ਇਹਦੇ ਬਰਾਬਰ ਨਹੀਂ ਪੈ ਸਕਦਾ, ਮੈਂ ਇਹਦੇ ਬਰਾਬਰ ਨਹੀਂ ਪੈ ਸਕਦਾ, ਭਾਵ ਕਿ ਮੈਂ ਗੁਰੂ ਦੀ ਬਰਾਬਰੀ ਨਹੀਂ ਕਰ ਸਕਦਾ। ਹੁਣ ਗੱਲ ਹੋਰ ਰਾਜ ਵਾਲੀ ਹੋ ਗਈ, ਭੇਦ ਵਾਲੀ ਹੋ ਗਈ ਗੱਲ। ਤਾਂ ਰਾਮਦੇਵ ਫਿਰ ਪੁੱਛਦਾ, ਕਹਿੰਦਾ ਗੁਰਸਿੱਖਾ ਵੀ ਅਜਿਹਾ ਇਹਦੇ ਵਿੱਚ ਕੀ ਹੈ ਜਿਹੜਾ ਤੂੰ ਕਹਿ ਰਿਹਾ ਵੀ ਮੈਂ ਬਰਾਬਰ ਨਹੀਂ ਪੈ ਸਕਦਾ, ਵਿਚਲਾ ਭੇਦ ਦੱਸ ਮੈਨੂੰ। ਕਹਿਣ ਲੱਗਿਆ ਫਿਰ ਬਹਿ ਜਾ, ਤੂੰ ਕੁਝ ਸੁਣਿਆ? ਕਹਿੰਦਾ ਹਾਂ, ਮੈਂ ਸੁਣਿਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਹੋ ਗਈ ਦਿੱਲੀ। ਕਹਿੰਦੇ ਬਿਲਕੁਲ। ਕਹਿੰਦੇ ਫਿਰ ਤੂੰ ਸੁਭਾਗ ਹੈ, ਅੱਜ ਗੁਰੂ ਦਾ ਸੀਸ ਤੇਰੇ ਘਰ ਵਿੱਚ ਆਇਆ। ਅੱਜ ਗੁਰੂ ਦਾ ਸੀਸ ਤੇਰੇ ਘਰ ਵਿੱਚ ਆਇਆ। ਸਿੱਖਾ ਤੂੰ ਸੁਭਾਗਾ ਤਾਂ ਸਾਰਾ ਪਰਿਵਾਰ ਨਾ ਇੱਕ ਦੀਵਾ ਲਾ ਕੇ ਬਹਿ ਗਿਆ। ਰਾਤ ਦਾ ਸਮਾਂ ਸੀ, ਉਹਨਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਦੇ ਦਰਸ਼ਨ ਕੀਤੇ। ਇੱਥੋਂ ਚੱਲਿਆ ਭਾਈ ਜੈਤਾ, ਫਿਰ ਉਹ ਨਾਭਾ ਸਾਹਿਬ ਪਹੁੰਚਦਾ। ਜੀਰਕਪੁਰ ਦੇ ਕੋਲੇ ਸਥਾਨ ਹੈ, ਇੱਕ ਤਾਂ ਨਾਭਾ ਸ਼ਹਿਰ ਹੈ ਨਾ ਪਟਿਆਲੇ ਜ਼ਿਲ੍ਹੇ ਵਿੱਚ, ਇਹ ਨਾਭਾ ਸਾਹਿਬ ਇੱਕ ਨਗਰ ਦਾ ਨਾਮ, ਜੀਰਕਪੁਰ ਦੇ ਕੋਲ ਹੈ। ਇੱਥੇ ਇੱਕ ਮੁਸਲਮਾਨ ਫਕੀਰ ਰਹਿੰਦਾ ਹੈ, ਉਹ ਸੀ ਦਰਗਾਹੀ ਸ਼ਾਹ ਉਹਦਾ ਨਾਮ ਹੈ। ਨਗਰ ਤੋਂ ਬਾਹਰ ਉਹ ਇੱਕ ਕੁਟੀਆ ਦੇ ਵਿੱਚ ਰਹਿ ਰਿਹਾ ਦਰਗਾਹੀ ਸ਼ਾਹ। ਤਾਂ ਉਹ ਵਕਤ ਅੱਜ ਵਾਲਾ ਰਾਤ ਨੂੰ ਰੌਲਾ ਗੋਲਾ ਨਹੀਂ ਸੀ ਹੁੰਦਾ, ਬਹੁਤ ਟਕਾ ਹੁੰਦਾ ਸੀ ਰਾਤਾਂ ਨੂੰ। ਤੇ ਜਦੋਂ ਰਾਤ ਨੂੰ ਭਾਈ ਜੈਤਾ ਕੋਲ ਦੀ ਗੁਜ਼ਰ ਰਿਹਾ ਨਾ, ਉਹਦੇ ਕਦਮਾਂ ਦੀ ਆਵਾਜ਼ ਦਰਗਾਹੀ ਸ਼ਾਹ ਫਕੀਰ ਨੇ ਸੁਣ ਲਈ। ਸੋਚਿਆ ਕੋਈ ਰਾਹੀ ਲੱਗਦਾ, ਰਾਹ ਤੋਂ ਭਟਕਿਆ ਲੱਗਦਾ ਮੈਨੂੰ। ਬਾਹਰ ਆਇਆ, ਕੋਲ ਬੁਲਾ ਲਿਆ, ਕਹਿੰਦਾ ਰਾਹੀ ਆ ਰੁਕ ਜਾ, ਆ ਜਾ, ਤੁਹਾਡੇ ਵਾਸਤੇ ਆ ਮੇਰੀ ਕੁਟੀ ਹੈ, ਇਹਦੇ ਵਿੱਚ ਆਰਾਮ ਕਰ ਲਓ, ਸਵੇਰ ਨੂੰ ਚਲੇ ਜਾਇਓ। ਦਰਗਾਹੀ ਸ਼ਾਹ ਫਕੀਰ ਨੇ ਵੀ ਨਾ ਉਹਦਾ ਸਰੂਪ ਵੇਖ ਕੇ ਗੱਲ ਤੋਰ ਲਈ। ਕਹਿੰਦਾ ਮੈਂ ਸੁਣਿਆ ਵੀ ਸਿੱਖਾਂ ਦਾ ਨੌਵਾਂ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਦੀ ਸ਼ਹੀਦੀ ਹੋ ਗਈ ਦਿੱਲੀ ਦੀ ਧਰਤੀ ਵਿੱਚ, ਕਾਫਰ ਲੋਕਾਂ ਨੇ ਸ਼ਹੀਦੀ ਕੀਤੀ ਹੈ। ਦੇਖੋ ਉਹ ਵੀ ਮੁਸਲਮਾਨ ਫਕੀਰ ਹੈ ਨਾ, ਤੇ ਔਰੰਗਜ਼ੇਬ ਉਹ ਵੀ ਮੁਸਲਮਾਨ ਕਹਾ ਰਿਹਾ, ਔਰੰਗਜ਼ੇਬ ਵੀ ਆਪਣੇ ਆਪ ਨੂੰ ਮੁਸਲਮਾਨ ਕਹਾ ਰਿਹਾ ਹੈ, ਪਰ ਜਿਹੜਾ ਦਰਗਾਹੀ ਸ਼ਾਹ ਫਕੀਰ ਹੈ। ਇੱਕ ਬੇਨਤੀ ਹੋਰ ਕਰਾਂ, ਬਹਾਦਰਗੜ੍ਹ ਪਟਿਆਲੇ ਦੇ ਕੋਲ ਨਗਰ ਹੈ ਬਹਾਦਰਗੜ੍ਹ। ਜਦੋਂ ਅਸੀਂ ਪਟਿਆਲੇ ਤੋਂ ਰਾਜਪੁਰੇ ਨੂੰ ਜਾਂਦੇ ਹਾਂ ਉਹ ਸੜਕ ਦੇ ਉੱਪਰ ਹੈ ਇਹ। ਉੱਥੇ ਇੱਕ ਫਕੀਰ ਸੀ ਸੈਫੂਦੀਨ, ਉਹਨੇ 3 ਮਹੀਨੇ ਕਾਲੇ ਵਸਤਰ ਪਾ ਕੇ ਰੱਖੇ ਸੀ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਹੋਈ ਹੈ ਨਾ, 3 ਮਹੀਨੇ ਕਾਲੇ ਵਸਤਰ ਪਾਏ ਉਹਨੇ ਰੋਸ ਵਜੋਂ, ਵੀ ਔਰੰਗਿਆ ਜੋ ਕੁਝ ਤੂੰ ਕੀਤਾ ਨਾ ਧਰਮ ਦੇ ਨਾਂ ਤੇ, ਇਹ ਤੂੰ ਕਲੰਕ ਖੱਟਿਆ, ਤੂੰ ਮੁਸਲਮਾਨ ਕਿਵੇਂ ਹੋ ਸਕਦਾ, ਤੂੰ ਸੱਚਾ ਮੁਸਲਮਾਨ ਨਹੀਂ ਹੈ। ਉਹਨੇ 3 ਮਹੀਨੇ ਕਾਲੇ ਵਸਤਰ ਪਾ ਕੇ ਰੱਖੇ ਸੀ ਸੈਫੂਦੀਨ ਨੇ। ਤਾਂ ਹੁਣ ਦਰਗਾਹੀ ਸ਼ਾਹ ਫਕੀਰ ਇਹ ਗੁਰੂ ਨਾਨਕ ਦਾ ਘਰ ਚੰਗੀ ਤਰ੍ਹਾਂ ਜਾਣਦਾ ਹੈ, ਕਹਿਣ ਲੱਗ ਗਿਆ ਸਿੱਖਾਂ ਮੈਂ ਸੁਣਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਹੋ ਗਈ। ਭਾਈ ਜੈਤਾ ਕਹਿੰਦੇ ਹਾਂ ਤੁਸੀਂ ਸਹੀ ਸੁਣਿਆ, ਗੁਰੂ ਤੇਗ ਬਹਾਦਰ ਮਹਾਰਾਜ ਸ਼ਹਾਦਤ ਦਾ ਜਾਮ ਪੀ ਗਏ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਵੀ ਮੇਰੇ ਗੁਰੂ ਦੇ ਨਾਲ ਸੀ। ਇਹ ਗੱਲਾਂ ਚੱਲਦੀਆਂ ਸੀ ਆਪਸ ਵਿੱਚ। ਜਦੋਂ ਭਾਈ ਜੈਤੇ ਨੂੰ ਐਨ ਪੂਰਾ ਭਰੋਸਾ ਹੋ ਗਿਆ ਨਾ ਕਿ ਇਹ ਜਿਹੜਾ ਫਕੀਰ ਹੈ ਇਹ ਵੀ ਗੁਰੂ ਨਾਨਕ ਦੇ ਘਰ ਨੂੰ ਪਿਆਰ ਕਰਨ ਵਾਲਾ, ਇਹ ਫਕੀਰ ਵੀ, ਤਾਂ ਉਹਨੂੰ ਵੀ ਫਿਰ ਉਹ ਦਰਸ਼ਨ ਕਰਾਉਂਦਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਦੇ, ਉਹਨੂੰ ਵੀ ਦਰਸ਼ਨ ਕਰਾਏ। ਇੱਥੋਂ ਚੱਲਿਆ ਅੱਗੇ ਕੀਰਤਪੁਰ ਸਾਹਿਬ ਪਹੁੰਚ ਗਿਆ, ਇਹ ਚੌਥਾ ਪੜਾਅ ਹੈ। ਤੇ ਹੁਣ ਪੰਜਵਾਂ ਪੜਾਅ ਇਹ ਆਨੰਦਪੁਰ ਸਾਹਿਬ ਦੀ ਧਰਤੀ ਦਾ। ਤੇ ਜਦੋਂ ਹੁਣ ਸਤਿਗੁਰਾਂ ਦਾ ਇੱਥੇ ਸੀਸ ਪਹੁੰਚਦਾ, ਉਹ ਵਕਤ ਮਾਤਾ ਨਾਨਕੀ, ਇਹ ਕੌਣ ਨੇ, ਗੁਰੂ ਤੇਗ ਬਹਾਦਰ ਮਹਾਰਾਜ ਦੇ ਸਤਿਕਾਰਯੋਗ ਮਾਤਾ ਜੀ, ਧੰਨ ਮਾਤਾ ਗੁਜਰ ਕੌਰ, ਉਹਨਾਂ ਦੇ ਮਹਿਲ, ਬਾਲ ਗੋਬਿੰਦ ਰਾਏ ਗੁਰੂ ਦੇ ਪੁੱਤਰ, ਤੇ ਸਿੱਖ ਸੰਗਤਾਂ ਡਾਢਾ ਇਕੱਠ ਹੋ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਦੇ ਦਰਸ਼ਨ ਹੋ ਰਹੇ ਨੇ। ਪਹਿਲਾਂ ਮਾਤਾ ਨਾਨਕੀ ਨੇ ਆਪਣੇ ਹੱਥਾਂ ਵਿੱਚ ਆਪਣੇ ਪੁੱਤ ਦਾ ਸੀਸ ਲਿਆ, ਫਿਰ ਧੰਨ ਮਾਤਾ ਗੁਜਰ ਕੌਰ, ਮਾਤਾ ਗੁਜਰੀ, ਉਹਨਾਂ ਨੇ ਆਪਣੇ ਹੱਥਾਂ ਵਿੱਚ ਗੁਰੂ ਦਾ ਸੀਸ ਲਿਆ। ਔਰ ਜਿਸ ਦਿਨ ਗੁਰੂ ਜੀ ਚੱਲੇ ਸੀ ਨਾ ਆਨੰਦਪੁਰ ਸਾਹਿਬ ਤੋਂ, ਬਚਨ ਕਰ ਗਏ ਸੀ ਗੁਜਰੀ ਮੇਰਾ ਸੀਸ ਆਵੇਗਾ, ਜੇ ਸੀਸ ਦੇਖ ਕੇ ਤੂੰ ਦ੍ਰਿੜ ਰਹੀ, ਇਰਾਦੇ ਦੀ ਪੱਕੀ ਰਹੀ, तेरे जीवन विच बड़ियां शहादतां होनियां, मैं तां खुद चलिया ना शहादत देण वास्ते, पर तेरे सामने तां निकड़े लालां दियां होनियां ना। धन बाबा जोरावर सिंह ते धन बाबा फतेह सिंह, तेरे सामने शहादत होनी है। जे तू सीस वेख के दृढ़ रही तो जिन्नियां मर्जी शहीदियां हो जाण तू कदे डोलेगी नहीं। वचन कीता सी माता गुजरी ने दात्या, ये दो शब्द ने एक सिख्या ते एक प्रिख्या। जेड़ा पहला सिख्या लैंदा है उहदी प्रिख्या हुंदी है, जेड़ा कदे कुछ सिखे नूं प्रिख्या की देवेगा। प्रिख्या पा दित्ती है एडी वड्डी, तुसी चले हो दिल्ली दी धरती नूं ते वचन भी कर चले हो, सिख्या मैं कुछ नहीं। ते उह वक्त वचन कीता सी, जे सीस दे दर्शन करके दृढ़ रही जिन्नियां मर्जी शहीदियां हो जाण तू कदे डोलेंगी नहीं। बाल गोविंद राय सिर्फ 9 साल की उम्र है, हाथां विच सीस लिया। इत्थे इक रुक के बेनती करां, सिख दा जीवन ही विलखण है प्यारिओ। सिख दा पिता धन साहिब श्री गुरु गोबिंद सिंह जी महाराज, सिख दी मां धन माता साहिब कौर, सिख दा भोजन, मैं शरीर दे भोजन की गल नहीं करदा, मैं सिख दे भोजन की गल करदा। सिख दा भोजन की है? मुदावनी महला पंजवा, थाल विच तीन वस्तु पई, ये सिख दा भोजन है। थाल विच तीन वस्तु पई, सत संतोख विचारो अमृत नाम ठाकुर का पयो, जिसका सबस अधारो, जे को खावे जे को पुंचे तिसका हुए उधारो, ए वात जी नह जाई, नित नित रख उर तारो, तम संसार चरण लग तरी है सब नानक ब्रह्म पसारो। ए ओड़क है, जे कोई ए भोजन नू खाएगा पचाएगा, खा भी लवेगा ते हाजम भी कर लवेगा, निम्रता विच रह के, निम्रता विच रह के। इत्थे किसे नू शोहरत मिल जे ना, बड़ियाई मिल जे, चार पैसे कट्ठे हो जाण, लोकां दी वाहवा वाहवा मिल जे, वह कपड़िया तो बाहर हो जांदा है, अपनी औकात भुल जांदा है। पर इत्थे वचना जे को खावे जे को पुंचे, खा भी लवे ते पचा भी लवे, हाजम कर लवे इहनू भोजन नू, तां फिर बिल्कुल अखीरली तुक की कहिंदी है, सब नानक ब्रह्म पसारो, सब पासे रब दिसदा। फिर यह सिट है यह भोजन का, ते सिख दा पीण वास्ते जिहड़ा पदार्थ है वह की है? अमृत नाम निधान है, मिल पीवो भाई, जिस सिमरत सुख पाई है सब तिखा बुझाई। सिख जिस दिन गुरु दे बख्शे सिद्धांतां ते पहरा दे के सच दी लड़ाई जितदा ना, सच वास्ते जितदा, उस दिन इहदे गल विच हार पैंदे ने, कादे फुल्लां दे नहीं बच्चियां दे टुकड़े करके इहदे गल विच हार पाए जांदे ने, फुल्लां दे हार नहीं पैंदे। सिख दे गल विच बच्चियां दे टुकड़े करके हार पाए गए। मीर मन्नू दी जेल दा इतिहास पढ़ के वेखो, ते धन साहिब श्री गुरु गोबिंद सिंह जी महाराज 9 साल की उम्र है, बाल गोविंद राय अज पावन हत्थां विच की आया, गुरु दा सीस, धड़नी सिर्फ ते सिर्फ गुरु दा सीस आया। इत्थे चार तुकां मेरे याद आईयां ने, एक विद्वान कहिंदा है, वह कहना अलोकार गल्लां मेरे गुरु दियां, अलोकार हुंदियां ने बखरियां, जो ना तो पहला होईयां ने ते ना मुड़ के संसार विच कदे होणगियां। अलोकार गल्लां मेरे गुरु दियां, भला उस दी करेगा रीस केड़ा, भला उस दी करेगा रीस केड़ा, 9 साल दी उम्र विच पिता जी दा, 9 साल दी उम्र विच पिता जी दा कटिया सीस झोली विच पवाएगा केड़ा, केड़ा जंग विच तोरेगा पुत्रां नूं, केड़ा जंग विच तोरेगा पुत्रां नूं, पैंदी मोदी जरेगा सीस केड़ा, सुन के गल सरहंद दी माही कोलों, सुन के ਗੱਲ ਸਰਹੰਦ ਦੀ ਮਾਹੀ ਕੋਲੋਂ, ਕਿਉਂਕਿ ਵੱਡੇ ਸਾਹਿਬਜ਼ਾਦੇ ਉਹਨਾਂ ਨੂੰ ਆਪ ਥਾਪੜਾ ਦੇ ਕੇ ਭੇਜਿਆ ਸੀ ਕਲਗੀਧਰ ਨੇ, ਕਿਹੜਾ ਜੰਗ ਵਿੱਚ ਤੋਰੇਗਾ ਪੁੱਤਰਾਂ ਨੂੰ ਪੈਂਦੀ ਮੋਹ ਦੀ ਜਰੇਗਾ ਚੀਸ ਕਿਹੜਾ, ਸੁਣ ਕੇ ਗੱਲ ਸਰਹੰਦ ਦੀ ਮਾਹੀ ਕੋਲੋਂ। ਹੁਣ ਸਰਹੰਦ ਦੀ ਧਰਤੀ ਵਿੱਚ ਛੋਟੇ ਲਾਲਾਂ ਦੀਆਂ ਸ਼ਹਾਦਤਾਂ ਹੋ ਗਈਆਂ, ਤਾਂ ਫਿਰ ਨੂਰੇ ਮਾਹੀ ਨੂੰ ਭੇਜਿਆ ਸੀ ਰਾਏਕੋਟ ਤੋਂ, ਜਾ ਪਤਾ ਲੈ ਕੇ ਆ ਸਰਹੰਦ ਮੇਰੇ ਲਾਲਾਂ ਨਾਲ ਕੀ ਹੋਇਆ। ਉਹ ਆਇਆ, ਉਹ ਮਨ ਹੀ ਮਨ ਸੋਚਦਾ ਵੀ ਮੈਂ ਗੁਰੂ ਨੂੰ ਸੱਚ ਨਹੀਂ ਬੋਲਣਾ, ਗੁਰੂ ਨੂੰ ਸੱਚ ਨਹੀਂ ਬੋਲਣਾ, ਮੈਂ ਗੁਰੂ ਨੂੰ ਝੂਠ ਬੋਲੂ ਨੂਰਾ ਮਾਹੀ, ਕਿਉਂਕਿ ਇੰਨਾ ਸੱਚ ਸੁਣਨਾ ਤਾਂ ਬਹੁਤ ਔਖਾ ਹੈ ਨਾ, ਇਹ ਸੱਚ ਕਿਵੇਂ ਬੋਲੂ ਮੈਂ। ਜਦੋਂ ਨੂਰਾ ਸਾਹਮਣੇ ਆ ਗਿਆ ਉਹ ਤੋਂ ਝੂਠ ਨਹੀਂ ਬੋਲਿਆ ਗਿਆ, ਨਹੀਂ ਬੋਲਿਆ ਗਿਆ ਉਹ ਤੋਂ, ਉਹਨੇ ਦੱਸਤਾ ਕਹਿੰਦਾ ਕਲਗੀਧਰ ਤੇਰੇ ਲਾਲਾ ਨੂੰ ਨਾ ਜਾਲਮਾਂ ਨੇ ਗੋਡੇ ਗਿੱਟੇ ਘੜ ਕੇ ਨੀਆਂ ਚ ਖੜਾ ਕੇ ਸ਼ਹੀਦ ਕਰਤਾ, ਉਹਦਾ ਭੁੱਬਾ ਮਾਰ ਕੇ ਰੋਂਦਾ ਨੂਰਾ ਮਾਹੀ। ਪਰ ਗੁਰੂ ਜੀ ਸੁਣਦੇ ਨੇ, ਉਹ ਬਹੁਤ ਟਕਾ ਵਿੱਚ ਨੇ, ਸੁਣ ਕੇ ਗੱਲ ਸਰਹੰਦ ਦੀ ਮਾਹੀ ਕੋਲੋਂ, ਭਲਾ ਬੱਟੇਗਾ ਹੋਰ ਕਸੀਸ ਕਿਹੜਾ, ਹਿੱਕ ਤਾਣ ਕੇ ਸਾਹਮਣੇ ਦੁਸ਼ਮਣਾਂ ਦੇ, ਹਿੱਕ ਤਾਣ ਕੇ ਸਾਹਮਣੇ ਦੁਸ਼ਮਣਾਂ ਦੇ, ਤੇਰੇ ਵਾਂਗ ਨੀ ਕੋਈ ਖਲੋ ਸਕਦਾ। ਓਏ ਗੁਰੂ ਹੋਏ ਵੀ ਨੇ, ਗੁਰੂ ਹੈ ਵੀ ਨੇ, ਗੁਰੂ ਹੋਏ ਵੀ ਨੇ ਪਹਿਲਾਂ ਤੇ ਗੁਰੂ ਅੱਜ ਵੀ ਨੇ। ਦੇਖੋ ਪੰਜਾਬ ਦੀ ਧਰਤੀ ਮਾਰੋ ਨਿਗਾਹ ਕਿੰਨੇ ਕੁ ਬੈਠੇ ਨੇ, ਗੁਰੂ ਹੋਏ ਵੀ ਨੇ ਤੇ ਗੁਰੂ ਹੈ ਵੀ ਨੇ, ਤੇਰੇ ਵਰਗਾ ਗੁਰੂ ਨੀ ਕੋਈ ਹੋ ਸਕਦਾ। ਗੁਰੂ ਹੋਏ ਵੀ ਨੇ ਤੇ ਗੁਰੂ ਹੈ ਵੀ ਨੇ, ਤੇਰੇ ਵਰਗਾ ਗੁਰੂ ਨੀ ਕੋਈ ਹੋ ਸਕਦਾ। ਗੁਰੂ ਦੇ ਹੱਥਾਂ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਹੈ, ਅਕਾਲ ਬੁੰਗੇ ਵਾਲੀ ਜਗ੍ਹਾ ਤੇ ਨਾ ਸਤਿਗੁਰਾਂ ਦੇ ਸੀਸ ਦਾ ਸੰਸਕਾਰ ਹੋਇਆ, ਜਿੱਥੇ ਅੱਜ ਵੀ ਗੁਰਦੁਆਰਾ ਸੀਸ ਗੰਜ ਸਾਹਿਬ ਸੁਭਾਏ ਮਾਣ ਹੈ। ਆਨੰਦਪੁਰ ਸਾਹਿਬ ਦੀ ਧਰਤੀ ਤੇ ਇਹ ਖੱਬੇ ਪਾਸੇ ਜਿੱਧਰ ਬਾਜ਼ਾਰ ਹੈ ਨੀਵੀਂ ਜਗ੍ਹਾ ਵੱਲ, ਜੇ ਕਿਸੇ ਨੇ ਦਰਸ਼ਨ ਕੀਤੇ ਹੋਣ ਉਧਰ ਇਹ ਅਸਥਾਨ ਬਣੇ ਹੈ ਗੁਰਦੁਆਰਾ ਸੀਸ ਗੰਜ ਸਾਹਿਬ। ਗੰਜ ਦਾ ਅਰਥ ਕੀ ਹੁੰਦਾ? ਢੇਰ, ਇਹ ਫਾਰਸੀ ਦਾ ਸ਼ਬਦ ਹੈ। ਦੇਖੋ ਨਾਮ ਦੇਖੋ ਸਾਡੇ ਪੁਰਖਿਆਂ ਨੇ ਕੀ ਰੱਖਿਆ, ਗੁਰਦੁਆਰਾ ਸੀਸ ਗੰਜ ਸਾਹਿਬ। ਇੱਕ ਉਹ ਚਾਂਦਨੀ ਚੌਂਕ ਜਿੱਥੇ ਗੁਰੂ ਮਹਾਰਾਜ ਨੇ ਆਪਣਾ ਸੀਸ ਲਹਾਇਆ ਤੇ ਜਿੱਥੇ ਸੀਸ ਦਾ ਸੰਸਕਾਰ ਹੋਇਆ ਆਨੰਦਪੁਰ ਸਾਹਿਬ ਦੀ ਧਰਤੀ ਤੇ, ਉਹਦਾ ਨਾਮ ਵੀ ਗੁਰਦੁਆਰਾ ਸੀਸ ਗੰਜ ਸਾਹਿਬ। ਉਹ ਸਿਰ ਸੀਸ ਬਣ ਗਿਆ, ਉਹਨੇ ਐਸੀ ਕਰਨੀ ਕੀਤੀ ਕਿ ਅੱਜ ਢੇਰਾਂ ਦੇ ਢੇਰ ਸਿਰ ਉਹ ਜਗ੍ਹਾ ਤੇ ਜਾ ਕੇ ਝੁਕਦੇ ਨੇ। ਸੀਸ ਗੰਜ, ਗੰਜ ਅਰਥ ਹੁੰਦਾ ਢੇਰ, ਕਿਸੇ ਚੀਜ਼ ਦਾ ਢੇਰ ਲੱਗ ਜਾਣਾ। ਐਸੀ ਕਰਨੀ ਕਰ ਗਏ ਉਹ ਸਿਰ, ਉਹ ਸੀਸ ਬਣ ਗਏ ਤੇ ਉਹਨਾਂ ਦੀ ਕਰਨੀ ਅੱਗੇ ਅੱਜ ਢੇਰਾਂ ਦੇ ਢੇਰ ਸਿਰ, ਜਿਨ੍ਹਾਂ ਦੀ ਗਿਣਤੀ ਨਹੀਂ ਜੇ ਹੋ ਸਕਦੀ, ਉੱਥੇ ਜਾ ਕੇ ਝੁਕਦੇ ਨੇ। ਤੇ ਦੂਜਾ ਪਾਸਾ ਔਰੰਗਜ਼ੇਬ ਦਾ ਵੀ ਹੈ ਨਾ, ਜਦੋਂ ਔਰੰਗਜ਼ੇਬ ਮਰਿਆ ਨਾ ਦੱਖਣ ਦੀ ਧਰਤੀ ਵਿੱਚ ਔਰੰਗਾਬਾਦ ਦੇ ਕੋਲ, ਇਹ ਕਹਿ ਕੇ ਮਰਿਆ ਸੀ ਕਹਿੰਦਾ ਵੀ ਜਿੱਥੇ ਮੇਰੀ ਜਗ੍ਹਾ ਬਣਾਉਣੀ ਹੈ ਮਾਊਦੀਨ ਚਿਸ਼ਤੀ, ਇਹ ਪੁੱਜਿਆ ਫਕੀਰ ਸੀ ਇਸਲਾਮ ਧਰਮ ਦਾ, ਵੀ ਇਹਦੇ ਕੋਲ ਮੇਰੀ ਜਗ੍ਹਾ ਬਣਾ ਦਿਓ। ਇਹ ਬੜਾ ਮਕਾਰ ਬੰਦਾ ਸੀ ਵੀ ਉਹਨੂੰ ਲੋਕ ਸਿਜਦਾ ਕਰਿਆ ਕਰਨਗੇ ਵੀ ਚਲੋ ਮੇਰੇ ਕੋਲ ਆਉਣਗੇ, ਮੇਰੇ ਕੋਲ ਮੈਨੂੰ ਕਰਜਿਆ ਕਰਨਗੇ। ਗੱਲ ਤਾਂ ਇਹ ਸੀ ਨਾ, ਗੱਲ ਇਹ ਸੀ ਵੀ ਉਹਨੂੰ ਸਿਜਦਾ ਹੋਊ ਮੈਨੂੰ ਹੋਊ। ਪਰ ਅੱਜ ਤੁਸੀਂ ਜਾ ਕੇ ਵੇਖੋ ਜਿੱਥੇ ਔਰੰਗਜ਼ੇਬ ਨੂੰ ਦੱਬਿਆ ਗਿਆ ਨਾ, ਉੱਥੇ ਅੱਜ ਵੀ ਜਾਂਦੇ ਨੇ ਲੋਕ, ਕਾਹਦੇ ਲਈ? ਵੇਖਣ ਵਾਸਤੇ ਵੀ ਇਹ ਵੀ ਆਪਣੇ ਆਪ ਨੂੰ ਕਦੇ ਦੁਨੀਆਂ ਦਾ ਬਾਦਸ਼ਾਹ ਕਹਾਉਂਦਾ ਸੀ, ਵੇਖ ਤਾਂ ਆਈਏ ਵੀ ਅੱਜ ਕਿੱਥੇ ਕੁ ਪਿਆ। ਇਹ ਵੀ ਕਹਾਉਂਦਾ ਸੀ ਨਾ ਵੀ ਦੁਨੀਆਂ ਮੇਰੀ ਮੁੱਠੀ ਚ ਬੰਦ ਹੈ, ਇਹਨੇ ਬੜਾ ਕਹਿਰ ਕੇ ਦੇਖੀਏ ਜਾ ਕੇ। ਤੇ ਉੱਥੇ ਦੇ ਜਿਹੜੇ ਮਜੌਰ ਨੇ ਨਾ, ਉੱਥੇ ਰਹਿਣ ਵਾਲੇ, ਉਹ ਜਦੋਂ ਜਾ ਕੇ ਗੱਡੀਆਂ ਖੜਦੀਆਂ, ਉਹ ਭੱਜੇ ਭੱਜੇ ਆਉਂਦੇ ਨੇ, ਹੱਥ ਵਿੱਚ ਠੂਠਾ ਚੱਕਿਆ ਹੁੰਦਾ, ਉਹ ਕਹਿੰਦੇ ਜੀ ਸਾਨੂੰ ਰੁਪਇਆ ਦੇ ਦਿਓ, ਪੰਜ ਦੇ ਦਿਓ, ਦਸ ਦੇ, ਤੁਸੀਂ ਕੀ ਕਰਨਾ? ਕਹਿੰਦੇ ਔਰੰਗਜ਼ੇਬ ਦੀ ਮੜੀ ਤੇ ਦੀਵਾ ਬਾਲਣਾ। ਔਰੰਗਜ਼ੇਬ ਦੀ ਉਹ ਮੰਗਦੇ ਫਿਰਦੇ ਨੇ ਅੱਜ ਵੀ। ਤੇ ਦੂਜੇ ਪਾਸੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਜਿੱਥੇ ਸਤਿਗੁਰਾਂ ਦਾ ਸੀਸ ਲੱਥਿਆ, ਅੱਜ ਵੀ ਆਕਾਸ਼ ਨੂੰ ਛੂਹਦੇ ਉੱਥੇ ਨਿਸ਼ਾਨ ਸਾਹਿਬ ਝੁਲਦੇ ਨੇ ਤੇ 24 ਘੰਟੇ ਲੰਗਰ ਚੱਲਦੇ ਨੇ। 24 ਘੰਟੇ ਲੰਗਰ ਤੇ ਕਿੰਨੀਆਂ ਕੁ ਸੰਗਤਾਂ ਜਾ ਕੇ ਉੱਥੇ ਸਿਜਦਾ ਕਰਦੀਆਂ, ਕੋਈ ਗਿਣਤੀ ਹੋ ਹੀ ਨਹੀਂ ਸਕਦੀ। ਹੁਣ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹ ਵਕਤ ਬਾਲ ਗੋਬਿੰਦ ਰਾਏ ਰੂਪ ਦੇ ਵਿੱਚ ਨੇ, 9 ਸਾਲ ਦੀ ਉਮਰ ਹੈ, ਉਹ ਸਿੱਖਾਂ ਨੂੰ ਬਚਨ ਕਰਨ ਲੱਗੇ। ਸਿੱਖੋ ਇਹ ਕੀ ਹੈ? ਕਹਿੰਦੇ ਜੀ ਸੀਸ। ਕਹਿੰਦੇ ਹਾਂ ਸੀਸ ਵੀ ਹੈ ਤੇ ਕੁਝ ਹੋਰ ਵੀ ਹੈ। ਮਹਾਰਾਜ ਹੋਰ ਕੀ ਹੈ? ਕਹਿੰਦੇ ਇਸ ਸੀਸ ਵਿੱਚ ਸੋਚ ਹੈ, ਇਸ ਸੀਸ ਵਿੱਚ ਸੋਚ ਹੈ। ਪਰ ਕਿਹੜੀ ਸੋਚ? ਉਹ ਸੋਚ ਜੋ ਕਿਸੇ ਤੋਂ ਡਰਦੀ ਨਹੀਂ ਤੇ ਨਾ ਕਿਸੇ ਨੂੰ ਡਰਾਉਂਦੀ ਹੈ। ਭੈ ਕਾਹੂ ਕੋ ਦੇਤ ਨਾ ਹੈ ਨੈ ਭੈ ਮਾਨਤ ਆਣ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਵਖਾਣ। ਇਹੀ ਸੋਚ ਜੋ ਮੇਰੇ ਪਿਤਾ ਨੇ ਮੇਰੇ ਵਾਸਤੇ ਘੱਲੀ ਹੈ, ਮੈਂ ਖਾਲਸੇ ਦੇ ਅੰਦਰ ਭਰਾਂਗਾ। ਇਹ ਦਿੱਲੀ ਦੀ ਗੁਲਾਮ ਨਹੀਂ ਹੋਵੇਗੀ, ਬਲਕਿ ਦਿੱਲੀ ਜਦੋਂ ਜ਼ੁਲਮ ਕਰੇਗੀ ਇਹ ਸੋਚ ਟਕਰਾ ਜਾਏਗੀ। ਉਹ ਟਕਰਾਉਂਦੀ ਰਹੀ, ਟਕਰਾਈ ਹੈ ਨਾ ਸੁੱਕੇ ਜਿੰਦੇ ਦੇ ਰੂਪ ਵਿੱਚ। ਇਹ ਜਿਹੜੀ ਸੋਚ ਹੈ ਇਹ ਟਕਰਾਵੇਗੀ, ਇਹ ਦਿੱਲੀ ਦੀ ਗੁਲਾਮ ਨਹੀਂ ਰਹੇਗੀ। ਤੇ ਉੱਥੇ ਇੱਕ ਸਥਾਨ ਹੋਰ ਹੈ, ਗੁਰਦੁਆਰਾ ਦਮਦਮਾ ਸਾਹਿਬ। ਇਹ ਜਗ੍ਹਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ, ਉਹਨਾਂ ਦੇ ਸੀਸ ਦੇ ਸੰਸਕਾਰ ਤੋਂ ਉਪਰੰਤ ਉੱਥੇ ਪਾਠ ਹੋਇਆ। ਇਹ ਗੱਲ ਨੂੰ ਵੀ ਬਹੁਤ ਗੌਰ ਲਾ ਕੇ ਸੁਣਿਓ, ਕਈ ਸਿੱਖ ਵਿਦਵਾਨਾਂ ਨੇ ਟਪਲਾ ਖਾਧਾ ਇੱਥੇ ਆ ਕੇ। ਉਹ ਕਹਿੰਦੇ ਜੀ ਵੀ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸੰਪੂਰਨ ਹੋਇਆ ਨਾ, ਉਹ ਦਮਦਮਾ ਸਾਹਿਬ ਜਿਹੜਾ ਮਾਲਵੇ ਦੇ ਵਿੱਚ ਹੈ, ਤਲਵੰਡੀ ਸਾਬੋ ਕੀ ਤਲਵੰਡੀ, ਵੀ ਇੱਥੇ ਪੂਰਾ ਨਹੀਂ ਹੋਇਆ। ਕਿੱਥੇ ਪੂਰਾ ਹੋਇਆ? ਵੀ ਜਿਹੜਾ ਆਨੰਦਪੁਰ ਸਾਹਿਬ ਵਾਲਾ ਦਮਦਮਾ ਸਾਹਿਬ ਆ ਉੱਥੇ ਪੂਰਾ ਹੋਇਆ। ਦਰਅਸਲ ਐਸਾ ਨਹੀਂ। ਫਿਰ ਉਹਨਾਂ ਨੇ ਟਪਲਾ ਕਿਉਂ ਖਾਧਾ, ਕੀ ਕਾਰਨ ਸੀ? ਗੁਰੂ ਤੇਗ ਬਹਾਦਰ ਮਹਾਰਾਜ ਦੇ ਸਲੋਕ, ਗੁਰੂ ਤੇਗ ਬਹਾਦਰ ਮਹਾਰਾਜ ਦੇ ਸਲੋਕ ਬਾਣੀ ਦੇ, ਉਹ ਪਹਿਲੀ ਵਾਰ ਇੱਥੇ ਪੜੇ ਗਏ ਸੀ, ਸਹਿਜ ਪਾਠ ਦੇ ਰੂਪ ਵਿੱਚ ਇੱਥੇ ਪੜੇ ਗਏ ਸੀ। ਉਹ ਆਨੰਦਪੁਰ ਸਾਹਿਬ ਦੀ ਧਰਤੀ ਗੁਰਦੁਆਰਾ ਦਮਦਮਾ ਸਾਹਿਬ ਵਾਲੇ ਅਸਥਾਨ ਤੇ ਸਲੋਕ ਪੜੇ ਗਏ, ਨਾ ਕਿ ਉੱਥੇ ਬੀੜ ਵਿੱਚ ਲਿਖੇ ਗਏ। ਸਲੋਕ ਪੜੇ ਗਏ ਨੇ ਉੱਥੇ, ਤਾਂ ਕਰਕੇ ਉਹ ਟਪਲਾ ਖਾ ਗਏ। ਤਾਂ ਇਸੇ ਜਗ੍ਹਾ ਤੇ ਹੀ ਬਾਲ ਗੋਬਿੰਦ ਰਾਏ ਨੂੰ ਫਿਰ ਦਸਤਾਰ ਸਜਾਈ ਗਈ ਹੈ ਤੇ ਮਹਾਰਾਜ ਨੇ ਬਚਨ ਕੀਤਾ, ਸਿੱਖੋ ਹੁਣ ਇਸ ਘਰ ਵਿੱਚ ਨਗਾਰਾ ਵੱਜਣਾ ਹੈ। ਨਗਾਰਾ ਸਾਡੇ ਘਰ ਵਿੱਚ 3 ਸਾਜ ਨੇ। ਪਹਿਲਾ ਰਬਾਬ, ਰਬਾਬ ਤਾਂ ਪਿਆਰ ਦਾ ਪ੍ਰਤੀਕ ਹੈ। ਰਬਾਬ ਕੀ ਹੈ? ਪਿਆਰ ਦਾ ਪ੍ਰਤੀਕ। ਦੂਸਰੀ ਹੈ ਢੱਡ। ਅੱਜ ਵੀ ਜਾਓ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ, ਇਹ ਢੱਡ ਵੱਜਦੀ ਮਿਲੇਗੀ ਤੁਹਾਨੂੰ। ਇਹ ਕੀ ਹੈ? ਇਹ ਵਿਰਸੇ ਦੀ ਪਹਿਚਾਣ ਹੈ ਕਿ ਅਸੀਂ ਉਹ ਲੋਕ ਹਾਂ ਜੋ ਅਣਖ ਗੈਰਤ ਦੀ ਜ਼ਿੰਦਗੀ ਜਿਉਂਦੇ ਹਾਂ, ਤੇ ਜਿਹੜਾ ਨਗਾਰਾ ਨਾ ਇਹ ਤਾਂ ਬਸ ਫਿਰ ਐਲਾਨ ਹੈ। ਹੁਣ ਰਬਾਬ ਦੇ ਵਿੱਚੋਂ ਪਿਆਰ ਨਿਕਲਦਾ, ਢੱਡ ਵਿੱਚੋਂ ਵਿਰਸੇ ਦੀ ਪਹਿਚਾਣ, ਤੇ ਨਗਾਰੇ ਦੇ ਵਿੱਚੋਂ ਐਲਾਨ। ਗਗਨ ਦਮਾਮਾ ਬਾਜਿਓ ਪਰੈ ਨਸਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਣ ਕੋ ਦਾਓ, ਸੂਰਾ ਸੋ ਪਹਿਚਾਨੀਆ ਜੋ ਲਰੈ, ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛੱਡੈ ਖੇਤ। ਆ ਬੇਨਤੀ ਕਰਕੇ ਦਾਸ ਸਮਾਪਤੀ ਕਰੇ, ਮੇਰੇ 1-2 ਮਿੰਟ ਬਾਕੀ ਨੇ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ। ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਕੀ ਢਾਕੀ ਚਾਦਰ, ਤੇ ਸਤਿਗੁਰਾਂ ਨੇ ਬਚਨ ਕਰਤਾ ਸੀ ਔਰੰਗਜ਼ੇਬ। ਆ ਤੇਗ ਮੇਰੇ ਤੇ ਚੱਲਣ ਲੱਗੀ ਹੈ ਨਾ, ਇਹ ਤੇਗ ਦੀ ਕਹਾਣੀ ਇੱਥੇ ਖਤਮ ਨਹੀਂ ਹੋਣੀ। ਪਹਿਲਾਂ ਤੋਂ ਚੱਲਦੀ ਆਈ ਹੈ, ਹੁਣ ਚਲਾ ਰਿਹਾ ਤੇ ਅੱਗੇ ਵੀ ਚੱਲਣੀ ਹੈ। ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, 1-2 ਨੀ ਪਰਖ ਲਈ 100 ਤੇਗਾਂ। ਉਹ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖ ਦਾ ਤੇਰਾ ਪਿਓ ਤੇਗਾਂ। ਕੌਣ ਸੀ? ਸ਼ਾਹਜਹਾਂ। ਰਿਹਾ ਪਰਖ ਦਾ ਤੇਰਾ ਪਿਓ ਤੇਗਾਂ। ਨਿੱਕੇ ਹੁੰਦਿਆਂ ਮੈਂ ਤੇਗ ਦੀ ਛਾਂ ਮਾਣੀ, ਮੇਰੇ ਪਿਤਾ ਨੇ ਪਹਿਨੀਆਂ 2 ਤੇਗਾਂ। ਕੌਣ? ਮੀਰੀ ਪੀਰੀ ਦੇ ਮਾਲਕ, ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ। ਮੇਰੇ ਪਿਤਾ ਨੇ ਪਹਿਨੀਆਂ 2 ਤੇਗਾਂ। ਇਸ ਆਉਂਦੇ ਜੱਗ ਦੇ ਭਵਿੱਖ ਇੰਦਰ, ਮੇਰੇ ਪੁੱਤ ਨੇ ਵਾਹੁਣੀਆਂ 2 ਤੇਗਾਂ, ਜਿਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ, ਕਿਹੜਾ ਖਾਲਸਾ? ਖਾਲਸਾ ਜਿਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ, ਖੋ ਲਏਗੀ ਤੇਰੀਆਂ 1,00,000 ਤੇਗਾਂ। ਉਹ ਜ਼ੁਲਮ ਨੂੰ ਜਬਰ ਨੂੰ ਠੱਲ ਪਾਵੇਗਾ। ਇਹ ਕਹਾਣੀ ਇੱਥੇ ਖਤਮ ਨਹੀਂ ਹੋਣੀ, ਇਹ ਕਹਾਣੀ ਹੁਣ ਚੱਲਦੀ ਰਹਿਣੀ ਹੈ। ਤੇ ਸਤਿਗੁਰਾਂ ਨੇ ਵਚਨ ਕੀਤੇ, ਇੱਕ ਚਾਦਰ ਦਾ ਰੂਪ ਬਣ ਕੇ ਸਤਿਗੁਰ ਉਹਨਾਂ ਤੇ ਤਣ ਗਏ, ਜਿਹਦੇ ਵਿੱਚ ਲੱਖਾਂ ਮੰਦਰ, ਲੱਖਾਂ ਉਹਨਾਂ ਦੇ ਧਾਰਮਿਕ ਗ੍ਰੰਥ, ਲੱਖਾਂ ਉਹਨਾਂ ਦੇ ਧਾਰਮਿਕ ਚਿੰਨ ਅੱਜ ਵੀ ਸਲਾਮਤ ਨੇ। ਕਿਉਂ? ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਚਾਦਰ ਦਾ ਰੂਪ ਹੋ ਕੇ ਉਹਨਾਂ ਦੇ ਉੱਪਰ ਤਣੇ ਨੇ। ਅੱਜ ਜਿੰਨੇ ਵੀ ਹਿੰਦੂ ਵੀਰਾਂ ਦੇ ਜਨੇਊ ਹੈ ਨਾ, ਇਹ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਆਂਦਰਾਂ ਨੇ। ਜੇ ਸਮਝੀਏ ਇਹਨੂੰ, ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਆਂਦਰਾਂ ਜਿਹੜੇ ਮੱਥੇ ਤੇ ਤਿਲਕ ਨੇ, ਇਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਵਿੱਤਰ ਖੂਨ ਹੈ, ਉਹਦੇ ਟਿੱਕੇ ਨੇ ਇਹ। ਜੇ ਸਤਿਗੁਰ ਐਸਾ ਨਾ ਕਰਦੇ ਤੇ ਅੱਜ ਆਹ ਰੂਪ ਵੇਖਣ ਵਾਸਤੇ ਸਾਨੂੰ ਨਾ ਮਿਲਦਾ। ਇੱਥੇ ਹੀ ਸਮਾਪਤੀ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ, ਸਤਿਗੁਰੂ ਜੀ ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ। ਆਓ ਗੁਰੂ ਘਰ ਦੇ ਕੀਰਤਨੀਏ ਅਤੀ ਸਤਿਕਾਰਯੋਗ ਵੀਰ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ, ਭਾਈ ਮਨਜੀਤ ਸਿੰਘ ਜੀ ਕਰਤਾਰਪੁਰ ਵਾਲੇ, ਗੁਰੂ ਚਰਨਾਂ ਰਾਹੀਂ ਗੁਰਬਾਣੀ ਕੀਰਤਨ ਰਾਹੀਂ ਸਾਡੀ ਸਾਂਝ ਪਵਾਉਣਗੇ। ਸਮੇਂ ਦਾ ਲਾਹਾ ਪ੍ਰਾਪਤ ਕਰੀਏ ਜੀ, ਇੱਥੇ ਹੀ ਸਮਾਪਤੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਗੁਰ ਵਿੱਚ ਜੁੜ ਬੈਠੇ ਗੁਰੂ ਰੂਪ ਖਾਲਸਾ ਸਾਧ ਸਿੰਘ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਉਹ ਸਾਧ ਸੰਗਤ ਜੀ ਜੋ ਸ਼ਾਮ ਦੇ ਦੀਵਾਨਾਂ ਦੇ ਵਿੱਚ ਗੁਰੂ ਘਰ ਪਹੁੰਚ ਕੇ ਆਪ ਸੰਗਤਾਂ ਨੇ ਗੁਰੂ ਜੀ ਸਰਵਣ ਕਰ ਰਹੇ ਹੋ, ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਪਹਿਲਾਂ ਆਪ ਸੰਗਤਾਂ ਨੇ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਉਹਨਾਂ ਦੇ ਪਾਸੋਂ ਗੁਰਸ਼ਬਦ ਵਿਚਾਰ ਸਰਵਣ ਕੀਤਾ ਹੈ। ਸਤਿਸੰਗ ਜੀ, ਮੈਂ ਆਪ ਸੰਗਤਾਂ ਦੇ ਨਾਲ ਸਾਂਝ ਪਾ ਦਿਆਂ, ਆਉਣ ਵਾਲੇ ਦੋ ਹਫ਼ਤੇ ਦੇ ਜੋ ਪ੍ਰੋਗਰਾਮ ਹਨ ਉਹ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸੰਬੰਧ ਦੇ ਵਿੱਚ ਸਪੈਸ਼ਲ ਤੌਰ 'ਤੇ ਔਰਗਨਾਈਜ਼ ਕੀਤੇ ਜਾ ਰਹੇ ਹਨ, ਜਿਸ ਦੇ ਵਿੱਚ ਕਿ ਸਾਡੇ ਪਾਸ ਸੋਮਵਾਰ ਤੋਂ ਭਾਈ ਸਾਹਿਬ ਭਾਈ ਕਾਰਜ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਉਹ ਹਾਜ਼ਰੀਆਂ ਭਰਨਗੇ। 22 ਤਰੀਕ ਤੋਂ ਲੈ ਕੇ 26 ਤਰੀਕ ਤੱਕ ਹਰ ਸਾਲ ਦੀ ਤਰ੍ਹਾਂ ਬੱਚੇ